ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਵਪਰੇ ਕਹਾਂ ਪਹਾਰੀਏ ਐਸੇ ਨਹਿ ਮਨ ਤੀਨ ਲੋਕ ਪਰ ਹੁਕਮ ਤਵ ਨਹਿ ਫੇਰ ਨਿਠਨ ਵਪਰੇ ਕਹਾਂ ਪਹਾਰੀਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਸਤਿਗੁਰਾਂ ਦੀ ਰਹਿਮਤ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਚਨਾ ਪਾਸੋਂ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਸੋ ਗੁਰਬਾਣੀ ਸਰਵਣ ਕਰਕੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਵਡਭਾਗੇ ਹਾਂ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਜ਼ਿੰਦਗੀ ਦੇ ਅੰਦਰ ਬੜਾ ਅਜੋਕਾ ਔਰ ਬਹੁਤ ਹੀ ਅਨੋਖਾ ਇਹ ਹਾਲਾਤ ਸਾਹਮਣੇ ਆਉਂਦਾ ਹੈ। ਹਰੇਕ ਕਰਮ ਕਰਨ ਵਾਸਤੇ ਮਨੁੱਖ ਦੇ ਕੋਲੋਂ ਸਮਾਂ ਨਿਕਲ ਜਾਂਦਾ ਹੈ, ਪਰ ਸਤਸੰਗਤ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਸਮਾਂ ਕੱਢਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਤੇ ਫਿਰ ਜਾ ਕਰਕੇ ਇਹ ਪ੍ਰਾਪਤੀ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਸਾਰੇ ਕਰਮ ਮਨੁੱਖ ਸਾਰਾ ਦਿਨ ਚ ਕਰਦਾ ਰਹਿੰਦਾ ਹੈ, 24 ਘੰਟਿਆਂ ਦੇ ਵਿੱਚ ਵੀ ਕਰਦਾ ਰਹਿੰਦਾ ਹੈ, ਪਰ ਉਹ ਕਰਮ ਪਰਮੇਸ਼ਰ ਦੀ ਅਭੇਦਤਾ ਦੇ ਨਾਲ ਪ੍ਰਾਪਤ ਕਰਾਉਣ ਵਾਲੇ ਨਹੀਂ। ਇੱਕ ਇਹੀ ਕਰਮ ਹੈ ਜੋ ਬੜੇ ਅਨੋਖੇ ਔਰ ਅਲੱਗ ਕਿਸਮ ਦੇ ਜੀਵ ਨੇ। ਸਤਿਗੁਰਾਂ ਦੀ ਰਹਿਮਤ ਕਰਕੇ ਇਹ ਮਨੁੱਖ ਆਪਣੀ ਜ਼ਿੰਦਗੀ ਅੰਦਰ ਪ੍ਰਵੇਸ਼ ਕਰ ਲੈਂਦਾ ਅਤੇ ਸਤਸੰਗਤ ਅਪਣਾ ਲੈਂਦਾ ਹੈ। ਮਹਾਰਾਜ ਕਹਿੰਦੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਹਿ ਲਹਿਣ। ਜਿਸ ਦਾ ਪੂਰਬਲਾ ਕਰਮ ਜਾਗ ਜਾਵੇ, ਸਤਿਗੁਰੂ ਪਾਤਸ਼ਾਹ ਮਹਾਰਾਜ ਅਗਿਆਨਤਾ ਦਾ ਪਰਦਾ ਚੱਕ ਦੇਣ, ਉਸ ਨੂੰ ਇਹ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ। ਵੈਸੇ ਵੀ ਹਰ ਮਨੁੱਖ, ਹਰ ਜਗਿਆਸੂ ਇੱਛਾ ਰੱਖਦਾ ਕਿ ਸੁੱਖ ਦੀ ਪ੍ਰਾਪਤੀ ਹੋਵੇ, ਹਰੇਕ ਸੁੱਖ ਮੇਰੇ ਕੋਲ ਹੋਣ, ਮੈਂ ਹਰ ਪ੍ਰਕਾਰ ਕਰਕੇ ਆਨੰਦ ਲੈ ਸਕਾਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਸੁੱਖਾਂ ਦੀ ਪ੍ਰਾਪਤੀ ਕੇਵਲ ਇੱਕੋ ਇੱਕ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ। ਜੀਵ ਦੇ ਹਿਰਦੇ ਦੇ ਅੰਦਰ ਅਗਿਆਨਤਾ ਦੇ ਪਰਦੇ ਕਰਕੇ ਇਸ ਦੇ ਸੁੱਖਾਂ ਦੇ ਖਜ਼ਾਨੇ ਦਾ ਤਾਲਾ ਚਾਬੀ ਪਰਮੇਸ਼ਰ ਦਾ ਨਾਮ ਜਿਸ ਨੂੰ ਮਿਲ ਗਿਆ ਉਹ ਨਿਹਾਲ ਹੋ ਗਿਆ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਖਜ਼ਾਨੇ ਦੀ ਚਾਬੀ ਪ੍ਰਾਪਤ ਕਰਨ ਵਾਸਤੇ ਸੋ ਇਹ ਸਤਸੰਗਤ ਦਾ ਦੁਆਰਾ ਦੱਸਿਆ, ਜਿੱਥੇ ਬੈਠ ਕਰਕੇ ਇਸ ਦੀ ਪ੍ਰਾਪਤੀ ਹੋਣੀ ਹੈ, ਜਿੱਥੋਂ ਪਤਾ ਲੱਗਣਾ ਕਿ ਕੁੰਜੀ ਕਿੱਥੋਂ ਮਿਲਣੀ ਹੈ, ਚਾਬੀ ਕਿੱਥੋਂ ਮਿਲਣੀ ਹੈ ਅਤੇ ਕਿੱਥੇ ਲਾਉਣੀ ਹੈ, ਕਿਵੇਂ ਇਹ ਖਜ਼ਾਨਾ ਪ੍ਰਾਪਤ ਹੋਣਾ, ਕਿਵੇਂ ਖਜ਼ਾਨੇ ਦੀ ਸਾਂਭ ਕਰਨੀ ਹੈ। ਕਈਆਂ ਨੂੰ ਖਜ਼ਾਨਾ ਵੀ ਮਿਲ ਜਾਵੇ ਅਤੇ ਉਹ ਖਜ਼ਾਨਾ ਲੈ ਕਰਕੇ ਦੁਰਵਰਤੋਂ ਕਰਨੀ ਆਰੰਭ ਕਰ ਦਿੰਦੇ ਨੇ। ਅਣਭੋਲ ਜੀਵ ਪਿਓ ਦੀ ਇਕੱਤਰ ਕੀਤੀ ਹੋਏ ਮਾਇਆ ਨੂੰ ਪਤਾ ਨਹੀਂ ਪਿਓ ਨੇ ਕਿਵੇਂ ਕਮਾਈ ਹੈ, ਅਚਨਚੇਤ ਹੱਥ ਵਿੱਚ ਆ ਜਾਵੇ ਅਤੇ ਦੁਰਵਰਤੋਂ ਕਰਕੇ ਜਿੱਥੇ ਪਿਓ ਦੀ ਕਮਾਈ ਰੋੜੀ ਉੱਥੇ ਨਾਲ ਇੱਜ਼ਤ ਨੂੰ ਵੀ ਦਾਗ ਲਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਤਸੰਗਤ ਐਸੀ ਹੈ ਜੋ ਇਸ ਖਜ਼ਾਨੇ ਦੀ ਸਾਂਭ ਸੰਭਾਲ ਵਾਸਤੇ ਵੀ ਉਪਦੇਸ਼ ਦਿੰਦੀ ਹੈ ਕਿ ਖਜ਼ਾਨਾ ਪ੍ਰਾਪਤ ਕਰਕੇ ਇਸ ਨੂੰ ਸਾਂਭਣਾ ਕਿਵੇਂ ਹੈ, ਇਸ ਨੂੰ ਕਿਵੇਂ ਆਪਣੇ ਕੋਲ ਰੱਖੀਦਾ ਹੈ। ਸੋ ਐਸੀ ਸਤਸੰਗਤ ਦੇ ਵਿੱਚ ਆਪ ਵਡਭਾਗੀ ਸਤਸੰਗੀ ਰੂਹਾਂ ਨੂੰ ਇਹ ਘੜੀਆਂ ਨਸੀਬ ਹੋਈਆਂ ਨੇ, ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਮੇਂ ਸਮੇਂ ਦੇ ਲਿਹਾਜ਼ੇ ਦੇ ਨਾਲ ਸਤਸੰਗੀ ਜਗਿਆਸੂ ਪ੍ਰੇਮੀਆਂ ਦੇ ਦੁੱਖੜੇ ਦੂਰ ਕਰਦੇ, ਸੁੱਖ ਦਿੰਦੇ, ਨਾਮ ਦੇ ਲੜ ਲਾਉਂਦੇ, ਖਜ਼ਾਨਾ ਬਖਸ਼ਿਸ਼ ਕਰਦੇ ਨੇ, ਉਹ ਅਸੀਂ ਪਿਛਲੇ ਸਮੇਂ ਤੋਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਰਾਹੀਂ ਸਰਵਣ ਕਰਦੇ ਆ ਰਹੇ। ਹਰੀਪੁਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਲਗਾ ਕੇ ਬੈਠੇ ਹੋਏ ਉਸ ਰਾਜੇ ਨੇ, ਜਿਸ ਨੂੰ ਇਹ ਗਿਆਨ ਨਹੀਂ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ 'ਤੇ ਨੇ, ਪਰ ਆਸਰਾ ਇੱਕ ਪਰਮੇਸ਼ਰ ਦਾ ਤੱਕਿਆ ਹੋਇਆ। ਵੈਸੇ ਵੀ ਜਦੋਂ ਘਰ ਦੇ ਵਿੱਚ ਕੋਈ ਬਿਪਤਾ ਬਣੇ, ਆਪਣੇ 'ਤੇ ਪਹਾੜ ਟੁੱਟ ਕੇ ਦੁੱਖ ਦਾ ਪੈ ਜਾਵੇ, ਉਦੋਂ ਪਰਮੇਸ਼ਰ ਦਾ ਆਸਰਾ ਲੈਂਦੇ ਹਾਂ। ਸਾਰੇ ਆਸਰੇ ਮੁੱਕ ਜਾਣ ਤੋਂ ਬਾਅਦ ਕੇਵਲ ਇੱਕ ਪਰਮੇਸ਼ਰ ਦਾ ਆਸਰਾ ਲਿਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਜਾ ਕਉ ਮੁਸਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਭੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤੱਤੀ ਵਾਉ। ਜਦੋਂ ਪਰਮੇਸ਼ਰ ਯਾਦ ਆ ਜਾਵੇ, ਪਰਮੇਸ਼ਰ ਬੌੜੀ ਕਰ ਦੇਵੇ, ਪਰਮੇਸ਼ਰ ਆਪਣਾ ਜਾਣ ਕੇ ਰੱਖ ਲਵੇ, ਉਦੋਂ ਮਹਾਰਾਜ ਕਹਿੰਦੇ ਰੋਮ ਤੱਕ ਵੀ ਸੇਕ ਨਹੀਂ ਲੱਗਦਾ। ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦੇ, ਅਤੇ ਜਿਸ ਦੀ ਰੱਖਿਆ ਕਰਨ ਵਾਸਤੇ ਪਰਮੇਸ਼ਰ ਆਪ ਆ ਜਾਵੇ, ਉਸਦੇ ਰੋਮ ਨੂੰ ਵੀ ਕੋਈ ਸੇਕ ਨਹੀਂ ਲਾ ਸਕਦਾ, ਕੋਈ ਤਰੋੜ ਨਹੀਂ ਸਕਦਾ। ਹਰੀਪੁਰ ਨੇ ਪਰਮੇਸ਼ਰ ਦੀ ਸ਼ਰਨ ਲਈ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਨਾਰਾਇਣ ਕਲਾ ਧਰ ਜਗ ਮਹਿ ਪਰਵਰਿਓ, ਗੁਰੂ ਅਮਰਦਾਸ ਮਹਾਰਾਜ ਜਗਤ ਦੇ ਮਾਲਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੁੱਖ ਸੁਣਿਆ ਤੇ ਆਪਣੇ ਭਰਾ ਦੇ ਸਪੁੱਤਰ ਸਾਵਣ ਮੱਲ ਨੂੰ ਹਰੀਪੁਰ ਦੇ ਵਿੱਚ ਭੇਜਣ ਵਾਸਤੇ ਪ੍ਰੇਰਿਤ ਕੀਤਾ। ਇੱਕ ਪਾਸੇ ਸੰਗਤਾਂ ਦੀ ਮੰਗ ਹੈ ਕਿ ਇਸ ਨਗਰ ਦੇ ਵਿੱਚ ਲੱਕੜੀ ਦੀ ਜ਼ਰੂਰਤ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਵਣ ਮੱਲ ਨੂੰ ਇਸ ਕਰਕੇ ਭੇਜਿਆ ਕਿ ਗੁਰਸਿੱਖੀ ਦੇ ਸਿਧਾਂਤਾਂ ਨੂੰ ਅਪਣਾਇਆ, ਗੁਰੂ ਦੇ ਮਾਰਗ ਨੂੰ ਜਾਣਦਾ, ਉੱਥੇ ਜਾ ਕੇ ਸਤਸੰਗਤ ਕਰਾਵੇਗਾ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇਗਾ ਔਰ ਪਰਮੇਸ਼ਰ ਦੇ ਬਣਾ ਕਰਕੇ ਪਰਮੇਸ਼ਰਕਿਆਂ ਨੂੰ ਇਹ ਕਹੇਗਾ ਕਿ ਗੁਰੂ ਘਰ ਦੇ ਵਿੱਚ ਲੱਕੜੀ ਦੀ ਜ਼ਰੂਰਤ ਹੈ, ਉੱਥੋਂ ਲੱਕੜ ਆਵੇਗੀ। ਨਾਲ ਹੀ ਨਾਲ ਉਹ ਸਤਸੰਗੀ ਬਣ ਜਾਣਗੇ, ਨਾਲ ਹੀ ਨਾਲ ਉਹ ਧਰਮ ਦੀ ਕਿਰਤ ਕਰਨਗੇ, ਦਸਵੰਧ ਆ ਜਾਵੇਗਾ, ਉਹਨਾਂ ਦਾ ਜਨਮ ਸਫਲ ਹੋ ਜਾਵੇਗਾ। ਸਤਿਗੁਰੂ ਇੱਕ ਪਾਸੇ ਸ਼ਬਦ ਦੇ ਨਾਲ ਜੋੜਦਾ ਹੈ, ਦੂਸਰੇ ਪਾਸੇ ਸੁੱਖ ਦੇ ਰਿਹਾ, ਤੀਸਰੇ ਪਾਸੇ ਦੁੱਖ ਕੱਟ ਰਿਹਾ, ਉਹਨਾਂ ਦਾ ਦਸਵੰਧ ਕਿਸ ਜ਼ਰੀਏ ਕਢਾ ਰਿਹਾ, ਕਿਵੇਂ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ, ਸੇਵਾ ਕਰਨ ਵਾਸਤੇ ਵੀ ਪ੍ਰੇਰਿਤ ਕਰ ਰਹੇ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਵਣ ਮੱਲ ਨੂੰ ਜਿਵੇਂ ਭੇਜ ਰਹੇ ਨੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਸਨਮੁਖ ਹੋ ਕੇ ਮਾਤਾ ਨੇ ਵੀ ਬੇਨਤੀਆਂ ਕੀਤੀਆਂ, ਸਾਵਣ ਮੱਲ ਨੇ ਵੀ ਬੇਨਤੀਆਂ ਕੀਤੀਆਂ, ਮਹਾਰਾਜ ਮੇਰੇ ਕੋਲ ਕੁਝ ਨਹੀਂ, ਮੈਂ ਜਾਵਾਂ ਕਿਵੇਂ, ਮੈਨੂੰ ਕੌਣ ਜਾਣਦਾ, ਕੌਣ ਮੇਰੀ ਪਛਾਣ ਕਰੇਗਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਉਪਦੇਸ਼ ਦੇ ਰਹੇ ਨੇ, ਭਾਵਨਾ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਵਪਰੇ ਕਹਾਂ ਪਹਾਰੀਏ ਐਸੇ ਨਹਿ ਮਨ।
ਮਹਾਰਾਜ ਕਹਿੰਦੇ ਉਹ ਵਿਚਾਰੇ ਪਹਾੜੀਏ ਪਰਬਤੀ ਲੋਕਾਂ ਦਾ ਕੀ ਵੱਸ ਹੈ ਜਾਂ ਉਹ ਕੀ ਜਾਣਦੇ ਨੇ, ਸੋ ਉਹ ਵਿਚਾਰੇ ਕੌਣ ਨੇ ਜਿਹੜੀ ਤੇਰੀ ਆਗਿਆ ਨਾ ਮੰਨ ਸਕਦੇ ਹੋਣ।
ਤੀਨ ਲੋਕ ਪਰ ਹੁਕਮ ਤਵ ਨਾ ਫੇਰਨ ਠੰਨ।
ਤਿੰਨਾਂ ਲੋਕਾਂ ਤੱਕ ਸਾਵਣ ਮਲ ਤੇਰਾ ਹੁਕਮ ਚੱਲੇਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਹਿਮਤ ਤੇਰੀ ਰਸਨਾ ਦੇ ਉੱਪਰ ਵਸੇਗੀ। ਤਿੰਨਾਂ ਲੋਕਾਂ ਦੇ ਵਿੱਚ ਵੀ ਤੇਰਾ ਕੋਈ ਹੁਕਮ ਮੋੜ ਨਹੀਂ ਸਕਦਾ।
ਲੈ ਰੁਮਾਲ ਹਰ ਖਿਓਰਦੈ ਕਰ ਜੋਰ ਬਖਾਨੀ।
ਜੋ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਦੇ ਰੂਪ ਦੇ ਵਿੱਚ ਇੱਕ ਆਪਣੇ ਹਸਤ ਕਮਲਾਂ ਵਾਲਾ ਰੁਮਾਲ ਬਖਸ਼ਿਆ ਸੀ, ਉਹ ਸਾਵਣ ਮਲ ਪ੍ਰਾਪਤ ਕਰਕੇ ਬੜਾ ਪ੍ਰਸੰਨ ਹੋਇਆ।
ਪ੍ਰਭ ਜੀ ਸਭ ਕਾਰਜ ਬਣੈ ਅਜਮਤ ਲੇਹ ਮਾਨੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਨਤਮਸਤਕ ਹੁੰਦਾ ਸਾਵਣ ਮਲ ਬੇਨਤੀ ਕਰਦਾ, ਮਹਾਰਾਜ ਹੁਣ ਸਾਰੇ ਕਾਰਜ ਬਣ ਜਾਣਗੇ, ਹੁਣ ਆਪ ਦੀ ਸ਼ਕਤੀ ਮੇਰੇ ਨਾਲ ਆ ਗਈ ਹੈ, ਆਪ ਦੀਆਂ ਅਜਮਤਾਂ ਮੇਰੇ ਨਾਲ ਨੇ, ਹੁਣ ਕੋਈ ਵੀ ਕਾਰਜ ਅਧੂਰਾ ਨਹੀਂ ਰਹੇਗਾ।
ਲੈ ਰੁਮਾਲ ਸਿਰ ਪਰ ਧਰਿਓ ਖੁੱਲ ਗਏ ਕਪਾਟਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਸਤ ਕਮਲਾਂ ਵਾਲਾ ਉਹ ਰੁਮਾਲ, ਉਹ ਕੱਪੜਾ ਲੈ ਕੇ ਆਪਣੇ ਜਦ ਸਿਰ ਤੇ ਰੱਖਿਆ ਤੇ ਆਸਾ ਅੰਦੇਸਾ ਦੋਏ ਪੱਟ ਜੜੇ, ਆਸਾ ਅੰਦੇਸਾ ਦੇ ਉਹ ਤਖਤੇ ਖੁੱਲ ਗਏ, ਗਿਆਨ ਹੀ ਗਿਆਨ ਹੋ ਗਿਆ, ਅਗਿਆਨਤਾ ਦਾ ਹਨੇਰਾ ਨਾਸ ਹੋ ਗਿਆ। ਹੁਣ ਜਿਸ ਪਾਸੇ ਵੀ ਦੇਖਦਾ ਪਰਮੇਸ਼ਰ ਹੀ ਪਰਮੇਸ਼ਰ ਨਜ਼ਰ ਆਉਂਦਾ, ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਜ਼ਰ ਨਹੀਂ ਪੈਂਦਾ, ਸਾਰਾ ਗਿਆਨ ਹੋ ਚੁੱਕਾ ਹੈ।
ਸਭ ਸਿੱਧਾ ਆਗੇ ਖਰੀ ਹੇਰਿਓ ਬੜ ਠਾਟਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਐਸਾ ਕੌਤਕ ਰਚਾਇਆ, ਐਸੇ ਤਖਤੇ ਖੋਲੇ, ਰਿੱਧੀਆਂ ਸਿੱਧੀਆਂ ਹਾਜ਼ਰ ਹੋ ਗਈਆਂ, ਕਹਿੰਦੀਆਂ ਸਾਨੂੰ ਅਪਣਾ ਲਓ, ਪਰ ਪ੍ਰਭੂ ਦਾ ਸੇਵਕ ਪਰਮੇਸ਼ਰ ਦਾ ਸੇਵਕ ਉਹਨਾਂ ਨੂੰ ਅਪਣਾਉਂਦਾ ਨਹੀਂ ਹੈ, ਮੋੜ ਦਿੰਦਾ ਹੈ।
ਬੰਧਨ ਕਰ ਗਮਨਿਓ ਸਦਨ ਮਤਾਦ ਕੁਟੰਬਾ।
ਸਾਵਣ ਮਲ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਕੇ ਆਪਣੇ ਪਰਿਵਾਰ ਘਰ ਵਿੱਚ ਵਾਪਸ ਪਹੁੰਚਿਆ।
ਸਭ ਕੋ ਧੀਰਜ ਕਹਿ ਦੀ ਮੁਝੋ ਵੱਡੋ ਅਲੰਬਾ।
ਸਾਰਿਆਂ ਨੂੰ ਇਹ ਕਹਿ ਕੇ ਧੀਰਜ ਦਿੱਤੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਮੇਰੇ ਵੱਡੇ ਆਸਰੇ ਨੇ ਤੇ ਪਰਮੇਸ਼ਰ ਦੇ ਸਰੂਪ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਮੈਨੂੰ ਇਹ ਬਖਸ਼ਿਸ਼ ਦੇ ਦਿੱਤੀ ਹੈ, ਹੁਣ ਮੈਨੂੰ ਕਿਸੇ ਦੀ ਕਾਣ ਕਨੌਟ ਨਹੀਂ, ਮੈਨੂੰ ਹੁਣ ਕੋਈ ਵੀ ਪ੍ਰਦੇਸ਼ ਨਹੀਂ ਲੱਗਦਾ, ਉਹ ਆਪਣਾ ਦੇਸ਼ ਹੀ ਲੱਗਦਾ ਹੈ।
ਮੈਂ ਚਿੰਤਾ ਚਿਤ ਮੈਂ ਕਰੋ ਪਦ ਉੱਚ ਮਿਲਿਓ ਹੈ,
ਕਿਉਂਕਿ ਹੁਣ ਸਤਿਗੁਰਾਂ ਨੇ ਬੜੀ ਵੱਡੀ ਉੱਚੀ ਪਦਵੀ ਬਖਸ਼ਿਸ਼ ਕੀਤੀ ਹੈ, ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਮੈਨੂੰ ਵਿਦੇਸ਼ ਦੇ ਵਿੱਚ ਭੇਜ ਰਹੇ ਨੇ, ਹਰੀਪੁਰ ਭੇਜ ਰਹੇ ਨੇ, ਹੁਣ ਤੁਸੀਂ ਚਿੰਤਾ ਕਿਸ ਗੱਲ ਦੀ ਕਰਦੇ ਹੋ, ਸਤਿਗੁਰਾਂ ਨੇ ਇੰਨਾ ਵੱਡਾ ਬ੍ਰਹਮ ਗਿਆਨ ਬਖਸ਼ਿਆ, ਇਹ ਪਦਵੀ ਕਦੇ ਕਦੇ ਪ੍ਰਾਪਤ ਹੁੰਦੀ ਹੈ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਤ, ਕਰੋੜਾਂ ਦੇ ਵਿੱਚੋਂ ਕਿਸੇ ਨੂੰ ਮਿਲਦੀ ਹੈ, ਇੰਨੀ ਪਦਵੀ ਲੈਣੀ ਕਿਸੇ ਦੇ ਵੱਸ ਦੀ ਗੱਲ ਨਹੀਂ, ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ।
ਮਦਦ ਕਰਿਓ ਪਰਿਵਾਰ ਕੋ ਪੁੰਨ ਪੰਥ ਚੱਲਿਓ ਹੈ।
ਪਰਿਵਾਰ ਨੂੰ ਖੁਸ਼ ਕਰਕੇ ਸਾਵਣ ਮਲ ਫਿਰ ਹਰੀਪੁਰ ਦੇ ਰਸਤੇ ਨੂੰ ਅਪਣਾ ਲਿਆ, ਚੱਲ ਪਏ ਨੇ।
ਸਨੇ ਸਨੇ ਗਮਨਿਓ ਤਬੈ ਮਗ ਉਲੰਘਿਓ ਸਾਰੇ।
ਹੌਲੀ ਹੌਲੀ ਚੱਲਦੇ ਚੱਲਦੇ ਨੇ ਸਾਰਾ ਰਸਤਾ ਤੈਅ ਕਰ ਲਿਆ।
ਆਇਓ ਹਰੀਪੁਰ ਕੇ ਨਿਟ ਗਿਰ ਰੁਚਰਨ ਹਾਰੇ।
ਜਦੋਂ ਹਰੀਪੁਰ ਨਗਰ ਆ ਗਿਆ, ਦੇਖਦਾ ਬੜੇ ਸੁੰਦਰ ਇਲਾਕੇ, ਬੜੀਆਂ ਸੁੰਦਰ ਪਹਾੜੀਆਂ ਹਨ।
ਸੁੰਦਰ ਬਨ ਉਪਮਨ ਜਹਾਂ ਹਰ ਆਵਲ ਹੋਏ।
ਚਾਰ ਸਫੇਰੇ ਹਰਿਆਵਲ ਹੀ ਹਰਿਆਵਲ ਹੈ, ਸੁੰਦਰ ਜੰਗਲ ਨੇ, ਬਾਗ ਬਗੀਚੇ ਨੇ, ਫੁੱਲ ਖਿੜੇ ਹੋਏ ਹਨ।
ਹਰਤ ਪੱਤਰ ਫਲ ਫੂਲ ਗਨ ਸਾਵਨ ਮਲ ਜੋਏ।
ਸੋ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਹਰੇ ਹਰੇ ਪੱਤਰੇ, ਜਿਨ੍ਹਾਂ ਦੇ ਵਿੱਚ ਰੰਗ ਬਿਰੰਗੇ ਫੁੱਲ ਖਿੜੇ ਹੋਏ ਨੇ, ਇਹ ਸਾਵਣ ਮਲ ਨੇ ਜਦ ਆਪਣੀ ਦ੍ਰਿਸ਼ਟੀ ਨਾਲ ਦੇਖਿਆ।
ਵਿਮਲ ਨੀਰ ਗਨ ਪਾਪ ਕਾ ਗਨ ਰਹੇ ਬਿਹੰਗਾ।
ਸੋ ਉਹਨਾਂ ਬਗੀਚਿਆਂ ਦੇ ਵਿੱਚ, ਬਾਗਾਂ ਦੇ ਵਿੱਚ, ਪਹਾੜਾਂ ਦੀਆਂ ਕੰਧਰਾਂ ਦੇ ਵਿੱਚੋਂ ਆਪ ਮੁਹਾਰਾ, ਪਾਣੀ ਦੇ ਫੁਹਾਰੇ, ਪਾਣੀ ਦੇ ਝਰਨੇ ਚੱਲ ਰਹੇ ਨੇ, ਜੋ ਬਹੁਤ ਹੀ ਸੁੰਦਰ ਲੱਗਦੇ ਨੇ। ਫਿਰ ਉਹਨਾਂ ਬਗੀਚਿਆਂ ਦੇ ਵਿੱਚ ਛੋਟੇ ਮੱਟੇ ਜਿੰਨੇ ਪੰਛੀ ਸਨ, ਵੱਖਰੀਆਂ ਵੱਖਰੀਆਂ ਆਵਾਜ਼ਾਂ ਸੁਣਾਉਂਦੇ ਹਨ।
ਨਾਰ ਅਵਕੀਰਨ ਜੈ ਕਹਾ ਤਰ ਵੇਖ ਸੁਰੰਗਾ।
ਫਿਰ ਵੱਖਰੇ ਵੱਖਰੇ ਲਿਬਾਸਾਂ ਵਾਲੇ ਮਨੁੱਖ ਦੇਖੇ ਨੇ, ਕਿਸੇ ਨੇ ਕਿਸੇ ਤਰੀਕੇ ਦਾ ਲਿਬਾਸ ਪਹਿਨਿਆ, ਕਿਸੇ ਨੇ ਕਿਸੇ ਤਰੀਕੇ ਦਾ। ਸੋ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਦੇਖ ਕਰਕੇ
ਰਾਜਧਾਨੀ ਤੈ ਤ੍ਰਿਪਤ ਕੀ ਨਰ ਗਨ ਤਨਵਾਨਾ।
ਕਿਉਂਕਿ ਇਹ ਹਰੀਪੁਰ ਰਾਜੇ ਦੀ ਇਹ ਰਾਜਧਾਨੀ ਸੀ ਹਰੀਪੁਰ, ਤੇ ਇੱਥੋਂ ਦੇ ਰਹਿਣ ਵਾਲੇ ਜਿੰਨੇ ਲੋਕ ਸਨ ਬੜੇ ਧਨੀ ਸਨ, ਸਾਰਿਆਂ ਨੇ ਚੰਗੀਆਂ ਚੰਗੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਨੇ, ਧਨਵਾਨ ਅਮੀਰ ਲੋਕ ਹੋਣ ਕਰਕੇ ਸਾਰੇ ਸੁਖੀ ਹਨ, ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੀ ਨਹੀਂ ਹੈ। ਰਾਜਾ ਸਭ ਦੀ ਸੁੱਖ ਚਾਹੁੰਦਾ ਸੀ, ਸਭ ਦਾ ਭਲਾ ਚਾਹੁੰਦਾ ਸੀ, ਧਰਮੀ ਰਾਜਾ ਸੀ। ਇਸ ਤਰੀਕੇ ਦੇ ਨਾਲ ਜਦ ਹਰੀਪੁਰ ਜਾ ਕਰਕੇ ਸ਼ਾਮਣ ਮਲ ਨੇ ਸਾਰੀ ਕੌਤਕ ਦੇਖੇ, ਤਰ੍ਹਾਂ ਤਰ੍ਹਾਂ ਦੇ ਇਲਾਕੇ ਦੇਖੇ, ਮਨੁੱਖ ਦੇਖੇ,
ਵੇਖ ਸੁੰਦਰਤਾ ਅਦਕ ਹੀ ਪੁਨ ਨਿਕਟ ਪਿਆਨਾ।
ਸੋ ਨਗਰ ਦੇ ਪਾਸ ਪਹੁੰਚਦੇ ਪਹੁੰਚਦੇ ਨੇ ਸਾਰੇ ਇਲਾਕੇ ਦੀ, ਹਰੀਪੁਰ ਨਗਰ ਦੀ ਉਹ ਸੁੰਦਰਤਾ ਦੇਖੀ, ਬੜਾ ਹਿਰਦਾ ਪ੍ਰਸੰਨ ਹੋਇਆ।
ਰੋਦਨ ਕੋ ਬੜ ਸ਼ਬਦ ਹੋਇ ਸੁਨ ਸ਼੍ਰੋਣ ਮਜਾਰਾ।
ਜਦੋਂ ਰੋਣ ਦੀ ਆਵਾਜ਼ ਸਾਵਣ ਮਲ ਦੇ ਕੰਨ ਦੇ ਵਿੱਚ ਪਈ ਤੇ ਦੇਖਦਾ ਹੈ ਕਿ ਇੰਨਾ ਸੁੰਦਰ ਇਲਾਕਾ, ਸੁੰਦਰ ਵਿਅਕਤੀ, ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ, ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ, ਆਪ ਮੁਹਾਰੇ ਪਾਣੀ ਦੇ ਫੁਹਾਰੇ, ਝਰਨੇ ਚੱਲਦੇ, ਪੰਛੀਆਂ ਦੀਆਂ ਆਵਾਜ਼ਾਂ, ਇੰਜ ਪ੍ਰਤੀਤ ਹੁੰਦਾ ਸੀ ਕਿ ਇਸ ਸੁਹਾਵਣੇ ਮਨੋਹਰ ਇਲਾਕੇ ਵਿੱਚ ਆ ਗਿਆ, ਹੁਣ ਆਪਣਾ ਦੇਸ਼ ਭੁੱਲ ਗਿਆ। ਪਰ ਜਦੋਂ ਕੰਨ ਦੇ ਵਿੱਚ ਰੋਣ ਦੀਆਂ ਆਵਾਜ਼ਾਂ ਆਈਆਂ,
ਲੋਕ ਸੈਂਕੜੇ ਮਿਲ ਰਹੇ ਕਰ ਹਾਹਾਕਾਰ,
ਸੋ ਸਾਰੇ ਲੋਕ ਮਿਲ ਕਰਕੇ ਹਾਹਾਕਾਰ ਮੱਚੀ ਹੋਈ ਹੈ, ਦੁਹਾਈਆਂ ਪੈ ਰਹੀਆਂ ਹਨ।
ਜੋ ਇੱਕ ਨਰ ਕਿਆ ਭਿਓ ਕਿਉਂ ਰੋਦਨ ਠਾਨਾ।
ਤਿਸ ਵਕਤ ਇਸ ਇੱਕ ਵਿਅਕਤੀ ਨੂੰ ਸਾਵਣ ਮਲ ਨੇ ਪੁੱਛਿਆ ਕਿ ਇਸ ਨਗਰ ਦੇ ਵਿੱਚ ਇਹ ਰੋਣ ਦੀ ਆਵਾਜ਼ ਕਿਉਂ ਆਉਂਦੀ ਹੈ, ਕਿਉਂ ਹਾਹਾਕਾਰ ਸਾਰੇ ਨਗਰ ਵਿੱਚ ਮੱਚੀ ਹੈ।
ਨਗਰ ਦੁਖੀ ਸਗਰੋ ਅਹੈ ਔਰ ਸ਼ੋਕ ਮਹਾਨਾ।
ਕਿਉਂ ਸ਼ੋਕ ਸਾਰੇ ਨਗਰ ਵਿੱਚ ਫੈਲਿਆ ਹੋਇਆ ਹੈ, ਕਿਸ ਕਰਕੇ ਦੁਖੀ ਹਨ।
ਹੋਇ ਸੋ ਬੜ ਬਿਗਨ ਭਾ ਵਿਆਕੁਲ ਨਰ ਨਾਰੀ।
ਇਸ ਵਕਤ ਉਹ ਇਸ ਵਿਅਕਤੀ ਨੇ ਦੱਸਿਆ ਕਿ ਇੱਥੇ ਇੱਕ ਬੇੜਾ ਵੱਡਾ ਇੱਕ ਉਪੱਧਰ ਖੜਾ ਹੋ ਗਿਆ, ਜਿਸ ਕਰਕੇ ਸਾਰੇ ਲੋਕ ਦੁਖੀ ਹੋ ਗਏ ਨੇ, ਸਾਰਾ ਲੋਕ ਨਗਰ ਦੇ ਉਹ ਕਿਸ ਕਾਰਨ ਕਰਕੇ ਰੋ ਰਹੇ ਹਨ।
ਦੇਖੀਅਤ ਹਰਕਤ ਕੋ ਨਹੀਂ ਸਭ ਹੈ ਇੱਕ ਸਾਰੀ,
ਕਿਉਂਕਿ ਹੁਣ ਸਾਰੇ ਇੱਕ ਸਾਰ ਸੋਗ ਦੇ ਵਿੱਚ ਨੇ, ਕੋਈ ਵੀ ਤੈਨੂੰ ਪ੍ਰਸੰਨ ਨਹੀਂ ਲੱਭੇਗਾ ਸਾਵਣ ਮਲ। ਸਾਰਿਆਂ ਦੇ ਚਿਹਰੇ ਮੁਰਝਾਏ ਹੋਏ ਨੇ, ਸਾਰਿਆਂ ਦੇ ਹਿਰਦੇ ਦੁਖੀ ਨੇ, ਨੇਤਰ ਸੱਜਲ ਹੋਏ ਹੋਏ ਨੇ, ਸਾਰਿਆਂ ਦੇ ਨੇਤਰਾਂ ਵਿੱਚੋਂ ਹੰਝੂ ਜਾ ਰਹੇ ਹਨ, ਕਿਉਂਕਿ ਧਰਮੀ ਰਾਜਾ ਸੀ, ਸਭ ਦਾ ਭਲਾ ਚਾਹੁੰਦਾ ਸੀ, ਨਿਆਂ ਹੁੰਦਾ ਸੀ, ਕੋਈ ਉਪੱਧਰ ਨਹੀਂ ਸੀ ਹੋਣ ਦਿੰਦਾ, ਸਭ ਨੂੰ ਸੁਖੀ ਰੱਖਿਆ ਹੋਇਆ ਸੀ। ਪਰ ਹੁਣ ਰਾਜੇ ਦਾ ਸਪੁੱਤਰ ਚੜ੍ਹਾਈ ਕਰ ਗਿਆ, ਸਾਰੇ ਨਗਰ ਦੇ ਵਿੱਚ ਸੋਗ ਪਿਆ ਹੈ।
ਨਾਰਨ ਹੈ ਪਰਿਓ ਬਿਰਤਾਂਤ ਤਬ ਜੋ ਨਗਰ ਨਰੇਸ਼ਾ।
ਜੋ ਰਾਜੇ ਦੇ ਘਰ ਦੇ ਵਿੱਚ ਇਹ ਬਿਰਤਾਂਤ ਹੋਇਆ, ਉਸ ਮਨੁੱਖ ਦੱਸਣ ਲੱਗਾ,
ਇੱਕ ਪੁੱਤਰ ਤਿਸ ਕੋ ਹੋ ਤੋ ਤਨ ਚਾਰ ਵਿਸ਼ੇਸ਼ਾ।
ਕਹਿਣ ਲੱਗਾ ਇੱਕੋ ਇੱਕ ਰਾਜੇ ਦਾ ਸਪੁੱਤਰ ਸੀ, ਬੜਾ ਧਨਵਾਨ ਸੀ ਤੇ ਬਹੁਤ ਸੁੰਦਰ ਸਰੀਰ ਸੀ ਉਸ ਰਾਜੇ ਦੇ ਸਪੁੱਤਰ ਦਾ।
ਹੁਣ ਲਾਗਿਓ ਹੋਤੋ ਪਿਖ ਜੀਵਤ ਰਾਜਾ।
ਜਦੋਂ ਉਹ ਜਵਾਨ ਹੋਇਆ ਸਪੁੱਤਰ, ਤੇ ਰਾਜੇ ਨੂੰ ਬੜੀ ਖੁਸ਼ੀ ਹੋਈ ਕਿ ਮੇਰਾ ਪੁੱਤਰ ਜਵਾਨ ਹੋਇਆ, ਸੋਡੌਲ ਸਰੀਰ ਹੈ, ਬੜਾ ਸੋਹਣਾ ਹੈ, ਰਾਜ ਭਾਗ ਕਰੇਗਾ।
ਪਟ ਰਾਣੀ ਕੋ ਪਰਮ ਪ੍ਰਿਆ ਮ੍ਰਿਤ ਭਇਓ ਸੋ ਅੱਜ।
ਸੋ ਉਹ ਜਿਹੜੀ ਰਾਜੇ ਦੀ ਰਾਣੀ ਪਟ ਰਾਣੀ ਸੀ, ਉਸ ਨੂੰ ਉਸ ਪੁੱਤਰ ਬੜਾ ਪਿਆਰਾ ਸੀ, ਬੜਾ ਪ੍ਰੇਮ ਕਰਦੀ ਸੀ, ਕਿਉਂਕਿ ਸਮੇਂ ਤੇ ਬਾਅਦ ਘਰ ਦੇ ਵਿੱਚ ਔਲਾਦ ਹੋਈ ਹੈ, ਤੇ ਉਹ ਵੀ ਔਲਾਦ ਅੱਜ ਜਵਾਨੀ ਦੇ ਵਿੱਚ ਹੈ ਤੇ ਚੜ੍ਹਾਈ ਕਰੇਗੀ, ਇਸ ਕਰਕੇ ਉਹ ਰਾਣੀ ਵੀ ਬਹੁਤ ਰੋਂਦੀ ਹੈ।
ਜਾਣ ਤੇ ਸਭ ਵਿਆਕੁਲ ਪਏ ਨਿਰਪ ਪਾਗੋ ਤਾਰੀ।
ਇਸ ਕਰਕੇ ਸਾਰੇ ਵਿਆਕੁਲ ਹੋਏ ਨੇ, ਸਾਰੇ ਦੁਖੀ ਹਨ।
ਪੀਟ ਸਿਰ ਸੁਧ ਨਹਿ ਰਹੀ ਮੂਰਸ਼ਨ ਤਾਰੀ।
ਰਾਜੇ ਨੇ ਇੰਨਾ ਦੁੱਖ ਕੀਤਾ ਕਿ ਪਿੱਟ ਦੇ ਪਟਾਉਂਦੇ ਨੇ ਆਪਣੇ ਸਿਰ ਤੋਂ ਪੱਗ ਲਾਹ ਦਿੱਤੀ ਹੈ, ਤੇ ਜਿਸ ਦੇਸ਼ ਦੇ ਰਾਜੇ ਦੇ ਸਿਰ ਤੋਂ ਪੱਗ ਲੱਥ ਜਾਵੇ, ਤੇ ਸਮਝ ਲਓ ਉਸ ਦੇਸ਼ ਦੇ ਰਾਜਾ ਦਾ ਰਾਜ ਭਾਗ ਅੱਜ ਤੋਂ ਖਿੰਡਿਆ ਗਿਆ। ਇਹ ਉਸ ਸਮੇਂ ਇਸ ਗੱਲ ਦੇ ਵਿੱਚ ਪ੍ਰਸਿੱਧੀ ਰੱਖੀ ਜਾਂਦੀ ਸੀ ਕਿ ਹਰੇਕ ਪ੍ਰਜਾ ਚਾਹੁੰਦੀ ਸੀ ਕਿ ਸਾਡੇ ਰਾਜੇ ਦੀ ਪੱਗ ਸਾਡੇ ਸਿਰ ਤੇ ਰਹੇ। ਰਾਜੇ ਦੀ ਪੱਗ ਸਿਰ ਤੇ ਰੱਖਣ ਵਾਸਤੇ ਦੇਸ਼ ਦੇ ਨੌਜਵਾਨ ਯੋਧੇ ਆਪਣੀਆਂ ਆਹੂਤੀਆਂ ਤਾਂ ਪੀ ਜਾਂਦੇ ਸਨ, ਪਰ ਰਾਜੇ ਦੀ ਪੱਗ ਨਹੀਂ ਸਨ ਲੱਥਣ ਦਿੰਦੇ। ਉਸ ਮਨੁੱਖ ਨੇ ਦੱਸਿਆ ਕਿ ਇਹ ਭਾਈ, ਰਾਜੇ ਦੇ ਪਿੱਟ ਦੇ ਪਟਾਉਂਦੇ ਨੇ ਆਪਣੇ ਸਿਰ ਤੋਂ ਪੱਗ ਲਾਹ ਦਿੱਤੀ, ਜਿਸ ਕਰਕੇ ਸਾਰੇ ਨਗਰ ਦੇ ਲੋਕ ਹੁਣ ਇਸ ਕਾਰਨ ਨੂੰ ਕਰਕੇ ਬੜੇ ਦੁਖੀ ਹਨ।
ਰਾਣੀ ਆਤੁਰ ਵੱਡੀ ਭਾਰ ਦੇ ਕਲੇਸ਼ੂ।
ਤੇ ਰਾਣੀ ਨੂੰ ਵੀ ਬੜਾ ਵੱਡਾ ਦੁੱਖ ਹੋਇਆ, ਬੜਾ ਕਲੇਸ਼ ਪੈ ਗਿਆ ਘਰ ਵਿੱਚ।
ਪ੍ਰਜਾ ਕੁਤੋਂ ਹਰ ਖੈਰ ਦੇ ਦੁੱਖ ਲਹੋ ਅਸ਼ੇਸ਼ੂ।
ਜੇ ਰਾਜਾ ਹੀ ਦੁਖੀ ਹੋਵੇ ਤੇ ਪ੍ਰਜਾ ਕਿਵੇਂ ਸੁਖੀ ਰਹਿ ਸਕਦੀ ਹੈ? ਰਾਜੇ ਦੇ ਘਰ ਦੇ ਵਿੱਚ ਇੰਨਾ ਵੱਡਾ ਦੁੱਖ ਹੈ, ਪ੍ਰਜਾ ਕਿਵੇਂ ਖੁਸ਼ ਹੋਵੇ? ਪ੍ਰਜਾ ਨੂੰ ਵੀ ਉਨਾ ਹੀ ਵੱਡਾ ਸੋਗ ਹੈ।
ਨਿਰਪ ਸੁਖ ਤੇ ਪ੍ਰਜਾ ਸੁਖੀ ਦੁੱਖ ਤੇ ਦੁੱਖ ਪਾਵਾ।
ਜੇ ਰਾਜੇ ਦੇ ਘਰ ਦੇ ਵਿੱਚ ਸੁੱਖ ਹੈ ਤੇ ਪ੍ਰਜਾ ਦੇ ਘਰ ਦੇ ਵਿੱਚ ਵੀ ਸੁੱਖ ਹੈ। ਜੇ ਰਾਜੇ ਦੇ ਘਰ ਦੇ ਵਿੱਚ ਦੁੱਖ ਹੈ ਤੇ ਪ੍ਰਜਾ ਦੇ ਘਰ ਤੇ ਆਪ ਹੀ ਦੁੱਖ ਆ ਜਾਣਾ, ਪਬਲਿਕ ਨੇ ਤਾਂ ਆਪ ਹੀ ਦੁਖੀ ਹੋ ਜਾਣਾ। ਰਾਜੇ ਦੇ ਘਰ ਸੰਤਾਨ ਨਹੀਂ ਸੀ ਹੁੰਦੀ ਤੇ ਦੁੱਖ ਪ੍ਰਜਾ ਨੂੰ ਹੁੰਦਾ ਸੀ ਕਿ ਰਾਜੇ ਦੀ ਸੰਤਾਨ ਹੁੰਦੀ ਤੇ ਰਾਜੇ ਨੇ ਜਨਮ ਤੋਂ ਸੀ ਉਹਨਾਂ ਨੂੰ ਰਾਜਨੀਤੀ ਸਿਖਾਈ ਹੋਣੀ ਸੀ ਅੱਗੇ ਉਹ ਰਾਜ ਭਾਗ ਚੰਗਾ ਚਲਾਉਣਾ ਸੀ ਇਸ ਵਾਸਤੇ ਹੁਣ ਉਹ ਪਤਾ ਨਹੀਂ ਰਾਜ ਭਾਗ ਕਿਹਦੇ ਘਰ ਦੇ ਵਿੱਚ ਜਾਵੇਗਾ ਪ੍ਰਜਾ ਇਸ ਗੱਲੋਂ ਵੀ ਦੁਖੀ ਰਹਿੰਦੀ ਸੀ ਹੁਣ ਰਾਜੇ ਨੇ ਪਿੱਟ ਦੇ ਪਟਾਉਂਦੇ ਨੇ ਪੱਗ ਲਾਹ ਦਿੱਤੀ ਹੈ ਹੁਣ ਪਤਾ ਨਹੀਂ ਇਹ ਰਾਜਾ ਰਾਜ ਭਾਗ ਤੇ ਬੈਠ ਕੇ ਰਾਜ ਕਰੇ ਜਾਂ ਨਾ ਕਰੇ ਰਾਜਾ ਪੁੱਤਰ ਦੇ ਵਿਯੋਗ ਦੇ ਵਿੱਚ ਕਿਤੇ ਪ੍ਰਾਣ ਹੀ ਨਾ ਤਿਆਗ ਦੇਵੇ ਸ੍ਰੀ ਰਾਮ ਚੰਦਰ ਜੀ ਜਦੋਂ ਘਰੋਂ ਨਿਕਲੇ ਬਨਵਾਸ ਮਿਲਿਆ ਦਸ਼ਰਥ ਜਦ ਤੱਕ ਤਾਂ ਸ੍ਰੀ ਰਾਮ ਚੰਦਰ ਤੇ ਲਛਮਣ ਨਜ਼ਰ ਆਉਂਦੇ ਰਹੇ ਤਦ ਤੱਕ ਤਾਂ ਉਹ ਕੋਠੇ ਤੇ ਚੜ੍ਹ ਕੇ ਦੇਖਦਾ ਰਿਹਾ ਜਦੋਂ ਨਜ਼ਰ ਆਉਣੋਂ ਹਟ ਕੇ ਦ੍ਰਿਸ਼ਟੀ ਬੰਦ ਹੋ ਗਈ ਕੋਠੇ ਤੋਂ ਡਿੱਗ ਗਿਆ ਮੌਤ ਹੋ ਗਈ ਪ੍ਰਜਾ ਦੁਖੀ ਹੈ ਕਿ ਕਿਤੇ ਇਹ ਨਾ ਹੋਵੇ ਕਿ ਰਾਜਾ ਪੁੱਤਰ ਦੇ ਵਿਯੋਗ ਦੇ ਵਿੱਚ ਆਪਣੇ ਪ੍ਰਾਣ ਹੀ ਤਿਆਗ ਦੇਵੇ ਇਸ ਤਰੀਕੇ ਦੇ ਨਾਲ ਉਹ ਮਨੁੱਖ ਸਾਵਣ ਮਲ ਨੂੰ ਉਹ ਸਾਰਾ ਵਿਰਤਾਂਤ ਦੱਸਦਾ ਹੈ
ਏਮੂ ਵਿਆਕੁਲ ਨਰ ਹੋਏ ਰਹੇ ਰਵ ਰੁਦ ਨਾ ਉਠਾਵੇ ਹੈ
ਰਾਤ ਦਿਨ ਸਾਰੇ ਮਨੁੱਖ ਇਸਤਰੀਆਂ ਨਗਰ ਦੇ ਬੈਠ ਕਰਕੇ ਉਸ ਵਿਯੋਗ ਵਿੱਚ ਬੈਠੇ ਤੇ ਰੋਂਦੇ ਹਨ
ਸੁਣ ਕੇ ਚਿਤ ਮੈਂ ਚਿਤਵਤੋ ਇਹ ਅਜਮਤ ਥਾਈ
ਇਸ ਵਕਤ ਭਾਈ ਸਾਵਣ ਮਲ ਜੀ ਨੇ ਉਸ ਮਨੁੱਖ ਦੇ ਪਾਸੋਂ ਸੁਣ ਕੇ ਇਹ ਮਨ ਵਿੱਚ ਵਿਚਾਰਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਸ ਕਾਰਜ ਵਾਸਤੇ ਭੇਜਿਆ ਸੀ ਨਾ ਰਾਜੇ ਦੇ ਪਾਸ ਉਹ ਸਮਾਂ ਬਣ ਗਿਆ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੋਈ ਆਪਣੀ ਜ਼ਰੂਰ ਅਜ਼ਮਤ ਵਿਖਾਉਣਗੇ
ਨਿਰਭ ਸੋਤੇ ਇੱਕ ਜਵਾਏ ਵੇ ਸਭ ਲਾਗੈ ਪਾਈ
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਮਨੋਰਥ ਵਾਸਤੇ ਭੇਜਿਆ ਸੀ ਉਹ ਹੁਣ ਇੱਥੇ ਰਾਜੇ ਦਾ ਪੁੱਤਰ ਜਿਉਂਦਾ ਹੋਵੇਗਾ ਜਿਸ ਕਰਕੇ ਇਹ ਸਾਰੇ ਸੰਗਤੀ ਬਣਨਗੇ ਸਾਰੇ ਸਤਸੰਗਤ ਕਰਨਗੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਗੇ
ਸੇਵਕ ਹੋਵੇ ਭਾਵ ਧਰ ਸਭ ਸੇਵਕ ਮਾਵੇ
ਸਾਰੇ ਸੇਵਕ ਬਣ ਕਰਕੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ
ਇਸਤੇ ਨੀਕੀ ਅਪਰ ਵਿਦ ਕੋ ਹਾਥ ਨਾ ਆਵੇ
ਮੈਨੂੰ ਪ੍ਰਤੀਤ ਹੁੰਦਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਵਿਧੀ ਬਣਾਈ ਹੈ ਜਿਸ ਕਰਕੇ ਇਹ ਸਾਰੀ ਇੱਥੋਂ ਹਰੀਪੁਰ ਦੀ ਸੰਗਤ ਨੇ ਸ਼ਰਧਾ ਧਾਰਨ ਕਰਨੀ ਹੈ ਤੇ ਸ਼ਬਦ ਦੇ ਲੜ ਲੱਗਣਾ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਮਿਰਤਤ ਕਉ ਜੀ ਵਾਲਨ ਹਾਰਾ ਭੁੱਖੇ ਕਉ ਦੇਵਤ ਆਧਾਰਾ ਮਿਰਤਤ ਕਉ ਪਾਇਓ ਤਨ ਸਾਸਾ ਸਤਿਗੁਰੂ ਪਾਤਸ਼ਾਹ ਮਹਾਰਾਜ ਤਾਂ ਆਪ ਮਰਨ ਜਵਾਉਣ ਵਾਲੇ ਆਪ ਨੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਸ੍ਰਿਸ਼ਟੀ ਦੀ ਪ੍ਰਤਪਾਲਣਾ ਕਰਨ ਵਾਲੇ ਸ੍ਰਿਸ਼ਟੀ ਦੀ ਲੈਤਾ ਕਰਨ ਵਾਲੇ ਆਪ ਨੇ ਜੋ ਚਾਹੁਣ ਉਹ ਕਰ ਸਕਦੇ ਹਨ ਜੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਉਂਦਾ ਹਾਥੀ ਮੋਇਆ ਜਿਉਂਦਾ ਕਰ ਸਕਦੇ ਨੇ ਇਸ ਤਰੀਕੇ ਦੇ ਨਾਲ ਪਰਮੇਸ਼ਰ ਆ ਕਰਕੇ ਭਗਤ ਕਬੀਰ ਸਾਹਿਬ ਜੀ ਦੀ ਭਗਤ ਨਾਮਦੇਵ ਜੀ ਦੀ ਰੱਖਿਆ ਕਰਦੇ ਹੋਇਆ ਮੋਈ ਗਊ ਜਿੰਦੀ ਕਰ ਸਕਦੇ ਨੇ ਕਰੀ ਨਹੀਂ ਗੁਰੂ ਗਰੀਬ ਨਿਵਾਜ ਮਹਾਰਾਜ ਸਾਹਿਬ ਕਰ ਸਕਦੇ ਸਾਰਾ ਕੁਝ ਮਹਾਰਾਜ ਸਾਹਿਬ ਜੀ ਦੇ ਹਸਤ ਕਮਲਾਂ ਦੇ ਵਿੱਚ ਹੈ ਸਾਵਣ ਮਲ ਨੇ ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਅੰਦਰ ਵਿਚਾਰਾਂ ਕੀਤੀਆਂ
ਪ੍ਰਸੰਨ ਹੋਏ ਕਰ ਗਏ ਨਿਰਪ ਦੁਆਰ ਅਗਾਰੇ
ਫਿਰਦੇ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੀ ਪ੍ਰਸੰਨਤਾ ਲਈ ਹੈ ਤੇ ਰਾਜੇ ਦੇ ਦੁਆਰੇ ਅਗਾਰੇ ਭਾਵ ਦੁਆਰੇ ਘਰ ਦੇ ਪਾਸ ਚਲੇ ਗਏ
ਪੂੰਜਨ ਸਮਰਾਨੀ ਜਹਾਂ ਕੁਰਲਾਤ ਪਕਾਰੇ
ਜਿੱਥੇ ਰਾਣੀਆਂ ਤੇ ਨਗਰ ਦੀਆਂ ਇਸਤਰੀਆਂ ਬੈਠ ਕਰਕੇ ਕੂੰਜਾਂ ਵਾਂਗੂ ਕੁਰਲਾ ਰਹੀਆਂ ਸਨ
ਕੇਸੋ ਅਖਾਰਤ ਸੀਸ ਕੇ ਨਾ ਬਸਨ ਸੰਭਾਰੇ
ਆਪਣੇ ਆਪ ਦੀ ਕੋਈ ਸੰਭਾਲ ਨਹੀਂ ਸੀਸ ਦੇ ਸਿਰ ਤੋਂ ਵਾਲ ਖੋ ਖੋ ਕੇ ਪੁੱਟ ਰਹੀਆਂ ਹਨ
ਕਰ ਤਲ ਸੋ ਪੀਟਤ ਬਦਨ ਸਿਰ ਜੰਗਨ ਮਾਰੇ
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਸ ਤੋਂ ਵਰਜਿਤ ਕੀਤਾ ਹੋਇਆ ਸਿਆਪਾ ਕਰਨ ਤੋਂ ਉਹ ਸਿਆਪਾ ਪਏ ਕਰਦੀਆਂ ਨੇ ਕਦੀ ਤਾਂ ਆਪਣੀਆਂ ਹੱਥ ਦੀਆਂ ਹਥੇਲੀਆਂ ਸਿਰ ਤੇ ਮਾਰਦੀਆਂ ਕਦੀ ਛਾਤੀ ਤੇ ਮਾਰਦੀਆਂ ਕਦੀ ਪੱਟਾਂ ਤੇ ਮਾਰਦੀਆਂ ਇਸ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਤਾੜਨਾ ਕਰਦੀਆਂ ਹਨ
ਹੱਥ ਬਿਰਲਾਪ ਸੰਕਟ ਲਹਿਓ ਲੋਚਨ ਜਲ ਗੇ ਰਹੇ
ਇਸ ਤਰੀਕੇ ਦੇ ਨਾਲ ਬੜਾ ਭਾਰੀ ਦੁੱਖ ਪ੍ਰਾਪਤ ਕਰਦੀਆਂ ਹਨ ਨੇਤਰਾਂ ਦੇ ਵਿੱਚੋਂ ਵੈਰਾਗ ਦੇ ਹੰਝੂ ਵਹਿੰਦੇ ਨੇ
ਜਹੇ ਕਹੇ ਹਾਹਾਕਾਰ ਪਾ ਉੱਚੀ ਧੁਨ ਟੇਰੇ
ਜਿੱਥੇ ਕਿੱਥੇ ਵੀ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਗਲੀਆਂ ਨਾਲੀਆਂ ਦੇ ਵਿੱਚੋਂ ਸਾਵਣ ਮਲ ਨੂੰ ਇਹੋ ਹੀ ਸੁਣਨ ਨੂੰ ਮਿਲਦਾ ਹੈ ਕਿ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ ਪਰਮੇਸ਼ਰ ਜਿਉਂਦਾ ਕਰ ਹਰ ਪਾਸਿਓਂ ਇਹੋ ਆਵਾਜ਼ਾਂ ਮਿਲਦੀਆਂ ਨੇ
ਨਿਰਪਤ ਮਹਾ ਵਿਆਕੁਲ ਪਰਿਓ ਮੰਤਰੀ ਬਿਲਖਾਵਾ
ਤੇ ਇਸ ਵਕਤ ਰਾਜੇ ਦਾ ਮੰਤਰੀ ਬਾਹਰ ਨਿਕਲਿਆ ਤੇ ਸਾਵਣ ਮਲ ਦੀ ਨਜ਼ਰੀ ਚੜਿਆ ਤੇ ਸਾਵਣ ਮਲ ਨੇ ਉਸ ਨੂੰ ਆਪਣੇ ਪਾਸ ਬੁਲਾਇਆ
ਆਪਸ ਮੈਂ ਕੋ ਤੀਰ ਦੇ ਇੱਕ ਸਮ ਦੁੱਖ ਪਾਵਾ
ਆਪਸ ਦੇ ਵਿੱਚ ਕੀ ਦੇਖਦੇ ਨੇ ਸਾਵਣ ਮਲ ਜੀ ਕਿ ਉਸ ਮੰਤਰੀ ਵੀ ਨੇ ਆਉਂਦੇ ਆਉਂਦੇ ਨੂੰ ਕਈਆਂ ਨੂੰ ਧੀਰਜ ਦਿੱਤੀ ਕਿ ਤੁਸੀਂ ਧੀਰਜ ਰੱਖੋ ਪਰ ਕੋਈ ਵੀ ਧੀਰਜ ਬੰਨਦਾ ਨਹੀਂ ਇੱਕ ਦੂਜੇ ਨੂੰ ਧੀਰਜ ਤਾਂ ਦਿੰਦੇ ਨੇ ਪਰ ਧੀਰਜ ਕੋਈ ਵੀ ਨਹੀਂ ਟਿਕਾਉਂਦਾ ਘਰ ਦੇ ਵਿੱਚ ਕੋਈ ਹੋਣੀ ਵਰਤ ਜਾਵੇ ਸਾਰੇ ਜੀ ਇੱਕ ਦੂਜੇ ਨੂੰ ਕਹਿੰਦੇ ਤੇ ਨੇ ਕਿ ਕੋਈ ਨਹੀਂ ਧੀਰਜ ਰੱਖੋ ਹੌਂਸਲਾ ਕਰ ਪਰ ਹੌਂਸਲਾ ਕਿਸੇ ਨੂੰ ਵੀ ਨਹੀਂ ਆਉਂਦਾ ਕਿਉਂਕਿ ਦੁੱਖ ਸਭ ਨੂੰ ਇੱਕੋ ਜਿਹਾ ਹੀ ਹੈ ਕਿਸੇ ਦਾ ਪਤੀ ਹੈ, ਕਿਸੇ ਦਾ ਭੈਣ ਹੈ, ਕਿਸੇ ਦੀ ਭਰਾ ਹੈ, ਕਿਸੇ ਦਾ ਮਾਂ ਪਿਓ ਹੈ, ਸਭ ਨੂੰ ਦੁੱਖ ਇੱਕੋ ਜਿਹਾ ਹੈ। ਆਪੋ ਆਪਣੇ ਰਿਸ਼ਤੇ ਦੇ ਸੰਬੰਧ ਕਰਕੇ ਦੁੱਖ ਬੱਝਿਆ ਹੋਇਆ। ਸੱਜਣਾ ਮਿੱਤਰਾਂ ਨੂੰ ਆਪਣਾ ਦੁੱਖ ਹੈ, ਰਿਸ਼ਤੇਦਾਰਾਂ ਨੂੰ ਆਪਣਾ ਦੁੱਖ ਹੈ, ਭੈਣ ਭਰਾਵਾਂ ਨੂੰ ਆਪਣਾ ਦੁੱਖ ਹੈ। ਸਾਰੇ ਆਪੋ ਆਪਣੇ ਸੰਬੰਧ ਕਰਕੇ ਉਹ ਦੁੱਖ ਮਹਿਸੂਸ ਕਰਦੇ ਹਨ।
ਅਵਨੀ ਤਲ ਮੈਂ ਲਿਟਤ ਕੋ ਸਿਮਰੈ ਗੁਣ ਕੀਤੇ।
ਕਈ ਤਾਂ ਰਾਜੇ ਦੇ ਸਪੁੱਤਰ ਦੇ ਗੁਣਾਂ ਨੂੰ ਯਾਦ ਕਰ ਕਰਕੇ ਧਰਤੀ ਤੇ ਲੇਟਦੇ ਨੇ, ਕਿਉਂਕਿ ਰਾਜੇ ਦੇ ਸਪੁੱਤਰ ਦਾ ਸੁਭਾਅ ਬੜਾ ਚੰਗਾ ਸੀ। ਸਾਰਿਆਂ ਨਾਲ ਮਿਲ ਕੇ ਰਹਿੰਦਾ ਸੀ, ਸਾਰਿਆਂ ਦੇ ਨਾਲ ਹੱਸਣਾ ਖੇਡਣਾ, ਮਿਲ ਕੇ ਰਹਿਣਾ, ਘਰਾਂ ਵਿੱਚ ਜਾਣਾ, ਇਹ ਪ੍ਰਤੀਤ ਹੀ ਨਹੀਂ ਸੀ ਹੁੰਦਾ ਕਿ ਰਾਜੇ ਦਾ ਲੜਕਾ ਹੈ। ਇਸ ਕਰਕੇ ਰਾਜੇ ਦੇ ਸਪੁੱਤਰ ਦੇ ਗੁਣਾਂ ਨੂੰ ਯਾਦ ਕਰਕੇ ਰੋਂਦੇ ਸਨ।
ਸੂਰਤ ਸੁੰਦਰ ਰਾਜ ਸੁੱਤ ਸਭ ਕੋ ਸੁਖ ਦਿੱਤੇ।
ਕਿਉਂਕਿ ਸੂਰਤ ਬੜੀ ਸੋਹਣੀ ਸੀ, ਰਾਜੇ ਦਾ ਸਪੁੱਤਰ ਸੀ, ਪਾਲਣਾ ਪੋਸ਼ਣਾ ਚੰਗੀ ਸੀ, ਖਾਣਾ ਪੀਣਾ ਚੰਗਾ ਸੀ, ਇਸ ਵਾਸਤੇ ਸਾਰਿਆਂ ਦੇ ਨਾਲ ਮਿਲ ਕਰਕੇ ਸੁੱਖ ਪਾਉਂਦਾ ਸੀ।
ਰਾਜਾ ਰਾਣੀ ਪ੍ਰਜਾ ਕੋ ਸੱਚਮਨ ਸਮਝਾਇਆ।
ਸਾਰੇ ਰਾਜੇ ਤੇ ਰਾਣੀ ਨੂੰ ਮਿਲ ਕਰਕੇ ਦ੍ਰਿੜਤਾ ਦਾ ਭਰੋਸਾ ਦਿਵਾਉਂਦੇ ਨੇ ਕਿ ਇਹ ਭਾਣਾ ਮੰਨਣਾ ਪੈਣਾ, ਪਰ ਰਾਜੇ ਰਾਣੀ ਨੂੰ ਧੀਰਜ ਨਹੀਂ ਬੱਜਦੀ।
ਸਭਨ ਕੋ ਇੱਕ ਆਸਰਾ ਸੋ ਪ੍ਰਭ ਨੇ ਪਾਇਆ।
ਸਾਰਿਆਂ ਨੂੰ ਇੱਕੋ ਹੀ ਇੱਕ ਆਸਰਾ ਸੀ ਅੱਗੋਂ ਸੰਤਾਨ ਦਾ, ਉਹ ਵੀ ਪਰਮੇਸ਼ਰ ਦੀ ਐਸੀ ਖੇਡ ਹੋਈ ਕਿ ਰਾਜੇ ਦਾ ਸਪੁੱਤਰ ਚੜ੍ਹਾਈ ਕਰ ਗਿਆ। ਇਹ ਪਰਮੇਸ਼ਰ ਨੇ ਜੋ ਭਾਣਾ ਵਰਤਾਇਆ ਹੈ,
ਅਤ ਕਲੇਸ਼ ਜੋ ਤਹੇਰ ਕਰ ਔਰ ਦਇਆ ਪਾਈ।
ਸੋ ਅਤਸ਼ਾ ਕਰਕੇ ਜੋ ਇਹ ਕਲੇਸ਼ ਸਾਰਿਆਂ ਦੇ ਹਿਰਦੇ ਵਿੱਚ ਹੈ, ਜਦੋਂ ਭਾਈ ਸਾਵਣ ਮੱਲ ਜੀ ਨੇ ਦੇਖਿਆ ਤੇ ਹਿਰਦੇ ਅੰਦਰ ਦਇਆ ਆਈ ਕਿ ਮੈਂ ਜਾਵਾਂ ਤੇ ਸਹੀ, ਹੋ ਸਕਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਕੋਈ ਖੇਡ ਵਰਤਾਉਣ, ਇਸੇ ਖੇਡ ਕਰਕੇ ਇਹ ਜਿਉਂਦਾ ਹੋ ਜਾਵੇ, ਜਿਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੈਨੂੰ ਭੇਜਿਆ ਹੈ। ਸਾਵਣ ਮੱਲ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਉਪਦੇਸ਼ ਦਿੱਤਾ ਸੀ ਕਿ ਤੂੰ ਹਰੀਪੁਰ ਜਾ ਕਰਕੇ ਰਾਜੇ ਦੇ ਸਪੁੱਤਰ ਦੀ ਰੱਖਿਆ ਕਰਨੀ ਹੈ, ਉਹ ਬਿਮਾਰ ਹੈ। ਉਦੋਂ ਇਹ ਬਿਮਾਰ ਸੀ ਪਰ ਆਉਣ ਤੋਂ ਪਹਿਲਾਂ ਚੜ੍ਹਾਈ ਕਰ ਗਿਆ। ਹੁਣ ਸਾਵਣ ਮੱਲ ਨੂੰ ਉਹ ਦਿਨ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਜਿਹੜੇ ਨੇ ਉਹ ਯਾਦ ਆਏ।
ਹਰ ਸਵਾਰਥ ਹਿਤ ਆਪਣੇ ਸਾਵਣ ਮਨ ਮਨ ਆਈ।
ਪਰਾਏ ਦੇ ਸਵਾਰਥ ਵਾਸਤੇ, ਪਰ ਪੁਕਾਰ ਕਰਨ ਵਾਸਤੇ ਇਹ ਮਨ ਦੇ ਵਿੱਚ ਖਿਆਲ ਬੱਝਾ ਹੈ। ਜਿਹੜਾ ਉਹ ਰਾਜੇ ਦੇ ਪਾਸੋਂ ਰਾਜੇ ਦਾ ਵਜ਼ੀਰ ਆਇਆ ਸੀ, ਇਹ ਸਾਵਣ ਮੱਲ ਦੀ ਦ੍ਰਿਸ਼ਟੀ ਪਿਆ ਸੀ, ਉਸ ਵਜ਼ੀਰ ਨੂੰ ਸਾਵਣ ਮੱਲ ਨੇ ਆਪਣੇ ਪਾਸ ਬੁਲਾ ਲਿਆ।
ਇਕਾਂਤ ਤਿਸ ਕੋ ਕਯੋ ਬੜ ਕਹਿਰ ਗੁਜ਼ਾਰਾ।
ਇਕਾਂਤ ਹੋ ਕਰਕੇ ਉਹ ਵਜ਼ੀਰ ਨੂੰ ਸਾਵਣ ਮੱਲ ਨੇ ਕਿਹਾ ਕਿ ਇਹ ਬੜਾ ਵੱਡਾ ਭਾਣਾ ਵਰਤਿਆ ਹੈ ਜੋ ਪਰਮੇਸ਼ਰ ਨੂੰ ਨਹੀਂ ਪਾਇਆ, ਤੇ ਪਰਮੇਸ਼ਰ ਨੇ ਇਹ ਰਾਜੇ ਦੇ ਸਪੁੱਤਰ ਨੂੰ ਆਪਣੇ ਪਾਸ ਬੁਲਾ ਲਿਆ, ਇਹ ਪਰਮੇਸ਼ਰ ਦਾ ਭਾਣਾ ਵਰਤਿਆ ਹੈ।
ਗੁਰਨ ਕੀ ਕਿਰਪਾ ਤੇ ਮੈਂ ਇਸੇ ਜਵਾਮੋ।
ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰ ਦੇਣ ਤੇ ਮੈਂ ਰਾਜੇ ਦੇ ਸਪੁੱਤਰ ਦੇ ਕੋਲ ਜਾਵਾਂ, ਜਾ ਕੇ ਗੁਰਬਾਣੀ ਪੜ੍ਹਾਂ, ਸਿਮਰਨ ਕਰਾਂ, ਤੇ ਹੋ ਸਕਦਾ ਪਰਮੇਸ਼ਰ ਦੀ ਨੀਅਤ ਐਸੀ ਬਣ ਜਾਵੇ ਕਿ ਇਹ ਜਿਉਂਦਾ ਹੋ ਜਾਵੇ।
ਸਿੱਖ ਹੋਏ ਮਰੇ ਸਕਲ ਸਿੱਖੀ ਬਿਲਤਾਮੋ।
ਪਰ ਇੱਕ ਗੱਲ ਆ ਕਿ ਜੇ ਸਤਿਗੁਰਾਂ ਨੇ ਕੋਈ ਐਸੀ ਖੇਡ ਵਰਤਾ ਦਿੱਤੀ, ਰਾਜੇ ਦਾ ਸਪੁੱਤਰ ਜਿੰਦਾ ਹੋ ਗਿਆ, ਮੈਂ ਦ੍ਰਿੜ ਨਹੀਂ ਕਰਦਾ, ਮੈਂ ਇਹ ਪੱਕਾ ਨਹੀਂ ਕਹਿੰਦਾ, ਮੈਂ ਇਹ ਜ਼ਰੂਰ ਕਹਿੰਦਾ ਕਿ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ ਜ਼ਰੂਰ ਪਾਸ ਜਾਵਾਂਗਾ। ਪਰ ਜੇ ਇਹ ਜਿਉਂਦਾ ਹੋ ਜਾਵੇ ਤੇ ਵਜ਼ੀਰ, ਇਹ ਫਿਰ ਰਾਜਾ ਤੇ ਰਾਜੇ ਦੀ ਪ੍ਰਜਾ ਕੀ ਸਿੱਖ ਬਣ ਸਕਦੀ ਹੈ, ਸੰਗਤ ਕਰ ਸਕਦੀ ਹੈ?
ਤਿਰਥ ਮੈਂ ਰਾਜਾ ਸਿੱਖ ਬਣੇ ਪੁਨ ਸਚਿਵ ਰੋ ਸੈਨਾ।
ਪਹਿਲਾਂ ਤੇ ਉਹ ਰਾਜਾ ਸਿੱਖ ਬਣੇ, ਫਿਰ ਸਾਰੀ ਉਸ ਦੀ ਪ੍ਰਜਾ ਜਿਹੜੀ ਹੈ ਉਹ ਸਿੱਖ ਬਣੇ। ਮੈਨੂੰ ਇਹ ਬਚਨ ਦੇਣਾ ਪਵੇਗਾ ਕਿਉਂਕਿ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਲੈ ਕੇ ਪਹੁੰਚਣਾ, ਤੇ ਜੇ ਸਤਿਗੁਰਾਂ ਨੂੰ ਭਾ ਗਿਆ ਇਹ ਜਿਉਂਦਾ ਹੋ ਗਿਆ ਤੇ, ਪਰ ਇਹ ਮੈਨੂੰ ਇਹ ਬਚਨ ਦੇਣਾ ਪਵੇਗਾ ਕਿ ਫਿਰ ਇਹ ਸਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਿੱਖੀ ਨੂੰ ਕਮਾਉਣ ਔਰ ਸ਼ਬਦ ਗੁਰੂ ਦੇ ਲੜ ਲੱਗਣ।
ਔਰ ਪ੍ਰਜਾ ਪਹੁਲ ਪਿਵੈ ਕਹੋ ਨਿਰਪ ਸੋ ਬੈਨਾ।
ਇਹ ਰਾਜੇ ਨੂੰ ਜਾ ਕਰਕੇ ਮੇਰਾ ਬਚਨ ਸੁਣਾ ਦੇ ਕਿ ਪਹਿਲਾਂ ਤੈਨੂੰ ਇਹ ਚਰਨ ਪੌਲ ਸਤਿਗੁਰਾਂ ਦੀ ਛਕਣੀ ਪਊਗੀ, ਫਿਰ ਸਾਰੀ ਸੰਗਤ ਜਿੰਨੀ ਪ੍ਰਜਾ ਉਸ ਨੂੰ ਸੰਗਤ ਨੂੰ ਇਹ ਚਰਨ ਪੌਲ ਛਕਣੀ ਪਊਗੀ, ਭਾਵ ਸਤਿਗੁਰਾਂ ਦੇ ਸਿੱਖ ਬਣਨਾ ਪਵੇਗਾ।
ਸੰਤ ਸਚਵ ਹਰਖਤ ਅਦਕ ਟਿਕ ਗਾ ਮਹਿ ਪਾਲਾ।
ਹੁਣ ਵਜ਼ੀਰ ਨੂੰ ਇਤੋਂ ਵੱਡਾ ਹੋਰ ਕੀ ਖੁਸ਼ੀ ਦੀ ਲਹਿਰ ਹੋ ਸਕਦੀ ਸੀ? ਪਤਾ ਲੱਗ ਗਿਆ ਕਿ ਕਿਸੇ ਨੇ ਗੱਲ ਕੀਤੀ ਹੈ ਕਿ ਰਾਜੇ ਦਾ ਪੁੱਤਰ ਜਿਉਂਦਾ ਹੋ ਸਕਦਾ। ਉਸੇ ਵਕਤ ਸਾਵਣ ਮੱਲ ਦਾ ਬਚਨ ਸੁਣ ਕਰਕੇ ਰਾਜੇ ਦੇ ਪਾਸ ਚਲਿਆ ਗਿਆ।
ਇਹੀ ਬਾਤ ਸਮਝਾਏ ਇਸ ਸਭ ਇੱਕ ਸੰਤ ਬਸਾਲਾ।
ਤੇ ਇਸ ਵਕਤ ਰਾਜੇ ਨੂੰ ਜਾ ਕੇ ਦੱਸਿਆ ਕਿ ਕੋਈ ਸੰਤ ਆਇਆ ਬਾਹਰ, ਤੇ ਉਹ ਇਹ ਗੱਲ ਕਹਿੰਦਾ ਕਿ ਮੈਂ ਰਾਜੇ ਦਾ ਪੁੱਤਰ ਜਿਉਂਦਾ ਕਰ ਸਕਦਾ ਹਾਂ।
ਸ੍ਰੀ ਨਾਨਕ ਕੇ ਪੰਥ ਕੋ ਬੋਲਤੇ ਇਮ ਬਾਣੀ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਧਰਮ ਦਾ ਜੋ ਚਲਾਇਆ ਹੋਇਆ ਰਸਤਾ, ਜੋ ਸਿੱਖੀ ਦਾ ਪੰਥ ਹੈ, ਉਸ ਪੰਥ ਦੀ ਉਹ ਗੱਲ ਕਰਦਾ, ਉਹਦੀ ਬਾਣੀ ਕਹਿੰਦਾ ਕਿ ਮੈਂ ਉਚਾਰਨ ਕਰਕੇ ਪੜ੍ਹ ਸਕਦਾ ਤੇ ਹੋ ਸਕਦਾ ਪਰਮੇਸ਼ਰ ਨੂੰ ਭਾ ਜਾਵੇ ਤੇ ਇਸ ਪੁੱਤਰ ਜਿਉਂਦਾ ਹੋ ਜਾਵੇ। ਜਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿਧਾਂਤ ਨੂੰ ਪ੍ਰਗਟ ਕੀਤਾ ਹੈ।
ਮਤ ਮੇਰੇ ਮੈਂ ਨਿਰਭਤ ਹੋਏ ਜੇ ਲੈਵੇ ਮਾਨੀ,
ਜੇ ਤਾਂ ਉਹ ਰਾਜਾ ਮੇਰੀ ਮਤ ਮੰਨ ਲਵੇ ਤੇ ਗੁਰੂ ਸਾਹਿਬ ਦਾ ਸਿੱਖ ਬਣ ਜਾਵੇ ਤੇ ਸਾਰੀ ਸੰਗਤ ਉਸ ਦੀ ਸਿੱਖ ਬਣ ਜਾਵੇ, ਇਹ ਮੈਨੂੰ ਬਚਨ ਰਾਜੇ ਨੂੰ ਦੇਣਾ ਪਊਗਾ।
ਤੋ ਮੈਂ ਨਿਰਪਸੁਤ ਪ੍ਰਾਣ ਜੋਤ ਤਤਕਾਲ ਜਵਾਵਾਂ।
ਫਿਰ ਮੈਂ ਰਾਜੇ ਦੇ ਸਪੁੱਤਰ ਪਾਸ ਜਾ ਕਰਕੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਇਹ ਬਖਸ਼ਿਸ਼ ਲੈ ਕੇ ਜਾਵਾਂਗਾ। ਫਿਰ ਮੈਂ ਜਾ ਕੇ ਗੁਰਬਾਣੀ ਪੜਾਂਗਾ, ਸਿਮਰਨ ਕਰਾਂਗਾ, ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰ ਦੇਣ।
ਪਿੱਛੇ ਮਮ ਸਿੱਖ ਹੋਏ ਸਭ ਸਿੱਖੀ ਪ੍ਰਗਟਾਵੋ।
ਫਿਰ ਪਿੱਛੋਂ ਇਹ ਸਾਰੇ ਸਿੱਖ ਬਣ ਜਾਣ ਤੇ ਸਿੱਖੀ ਪ੍ਰਗਟ ਕਰਨ, ਹਰੀਪੁਰ ਨਗਰ ਦੇ ਵਿੱਚ ਇਹ ਸਿੱਖੀ ਦਾ ਪ੍ਰਚਾਰ ਹੋਵੇ, ਧਰਮਸ਼ਾਲਾ ਹੋਵੇ, ਸੰਗਤ ਹੋਇਆ ਕਰੇ।
ਸੁਣ ਮਹਿ ਪਾਲਕ ਕਾਨ ਮੈਂ ਜਨ ਅੰਮ੍ਰਿਤ ਡਾਰਾ।
ਜਦੋਂ ਰਾਜੇ ਦੇ ਕੰਨਾਂ ਦੇ ਵਿੱਚ ਵਜ਼ੀਰ ਨੇ ਇਹ ਗੱਲ ਦੱਸੀ ਤੇ ਇੰਜ ਹੋਇਆ ਕਿ ਜਿਵੇਂ ਕਿਸੇ ਨੇ ਮਰੇ ਹੋਏ ਦੇ ਕੰਨ ਦੇ ਵਿੱਚ ਜਾਂ ਉਸ ਦੇ ਮੁਖ ਦੇ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਪਾ ਦਿੱਤੀਆਂ ਹੋਣ, ਜਾਂ ਜਿਵੇਂ ਕਿਸੇ ਨੂੰ ਸੰਜੀਵਨੀ ਬੂਟੀ ਮਿਲ ਗਈ ਹੋਵੇ ਤੇ ਉਸ ਨੂੰ ਜੀਵਦਾਨ ਮਿਲ ਗਿਆ ਹੋਵੇ। ਰਾਜੇ ਦੇ ਮਨ ਦੇ ਅੰਦਰ ਧਰਵਾਸਾ ਆਇਆ,
ਕਹਿਓ ਸਰਬ ਹੀ ਸਿੱਖ ਹੋਏ ਗੁਰਦੇਵ ਹਮਾਰਾ।
ਉਸ ਵੇਲੇ ਰਾਜੇ ਨੇ ਕਿਹਾ ਕਿ ਇਹ ਮੇਰੇ ਵੱਲੋਂ ਬਚਨ ਰਿਹਾ ਕਿ ਜੇ ਮੇਰਾ ਪੁੱਤਰ ਜਿਉਂਦਾ ਹੋ ਗਿਆ ਮੈਂ ਵੀ ਤੇ ਸਾਰੀ ਪ੍ਰਜਾ ਸਿੱਖ ਹੋ ਜਾਵੂਗੀ।
ਜਵਾਬ ਆਨ ਕਰ ਐਸੋ ਜਿਮ ਪਾਖੇ।
ਜਿਵੇਂ ਉਸ ਮਨੁੱਖ ਨੇ, ਉਸ ਸੰਤ ਨੇ ਇਹ ਬਚਨ ਕਿਹਾ, ਉਹ ਆ ਕਰਕੇ ਮੇਰੇ ਪੁੱਤਰ ਨੂੰ ਜਿਉਂਦਾ ਕਰ ਦੇਵੇ।
ਹਮ ਤਿਸਕੇ ਅਨੁਸਾਰ ਨਿਤ ਸੇਵਾ ਬਲਾਖੇ।
ਜਿਵੇਂ ਵੀ ਉਸ ਦੀ ਇੱਛਾ ਹੋਵੇਗੀ ਅਸੀਂ ਉਸੇ ਅਨੁਸਾਰ ਸੇਵਾ ਕਰਾਂਗੇ, ਸਾਰੀ ਪ੍ਰਜਾ ਸਾਰਾ ਦੇਸ਼ ਮੇਰਾ ਉਸੇ ਤਰ੍ਹਾਂ ਸੇਵਾ ਕਮਾਵੇਗਾ।
ਆਨੋ ਮਿਲਮ ਬਹੀਨ ਤੈ ਪ੍ਰਾਨਨ ਕੋ ਦਾਤਾ।
ਇਸ ਤਰੀਕੇ ਦੇ ਨਾਲ ਉਹ ਕਿਹੜਾ ਐਸਾ ਪ੍ਰੇਮੀ ਹੈ ਜਿਹੜਾ ਮੇਰੇ ਸਪੁੱਤਰ ਦੇ ਪ੍ਰਾਣਾਂ ਦਾ ਦਾਤਾ ਬਣ ਕੇ ਆਇਆ ਹੈ, ਕਿਉਂਕਿ ਜਿਸ ਦਾ ਪੁੱਤਰ ਚੜ੍ਹਾਈ ਕੀਤਾ ਹੋਵੇ, ਪੁੱਤਰ ਨੂੰ ਜਿਉਣ ਦੀ ਕਿਸੇ ਤੋਂ ਆਸਾ ਮਿਲ ਜਾਵੇ, ਉਸ ਵਾਸਤੇ ਤਾਂ ਉਹੀ ਓ ਰੱਬ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਜਿਸ ਜਗ੍ਹਾ ਤੇ ਗਏ ਨੇ, ਕੋਈ ਕੋਈ ਇਹੋ ਜਿਹੇ ਕੌਤਕ ਵਰਤਾ ਕੇ ਫੇਰ ਹੀ ਆਪਣੇ ਚਰਨੀ ਲਾਇਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪਰਮਾਰਥ ਦੇ ਪੰਧੀ ਬਣਾਇਆ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਜਦੋਂ ਇੱਕ ਮਾਤਾ ਦਾ ਪੁੱਤਰ ਚੜ੍ਹਾਈ ਕਰ ਗਿਆ ਸੀ ਤੇ ਇਸ ਵਕਤ ਵੀ ਪਰਮੇਸ਼ਰ ਦੇ ਅੱਗੇ ਅਰਜ਼ ਕੀਤੀ ਸੀ, ਅੱਜ ਸਾਵਣ ਮਲ ਨੂੰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਹਰੀਪੁਰ ਨਗਰ ਵਿੱਚ ਭੇਜਿਆ, ਅੱਜ ਇੱਥੇ ਵੀ ਇਹੋ ਜਿਹਾ ਕੌਤਕ ਰਚ ਰਹੇ ਨੇ ਜੋ ਰਾਜੇ ਦਾ ਸਪੁੱਤਰ ਤਾਂ ਚੜ੍ਹਾਈ ਕਰ ਗਿਆ ਪਰ ਅਜੇ ਆਰਬਲਾ ਹੈ, ਅਜੇ ਉਸ ਦੀ ਔਧ ਹੈ। ਮਹਾਰਾਜ ਕਹਿੰਦੇ ਜਿਸ ਕੀ ਪੂਜਾ ਔਧ ਤਿਸੈ ਕੌਣ ਰਾਖਈ, ਵੈਦਿਕ ਅਨਕ ਉਪਾਵ ਕਹਾਂ ਲਓ ਭਾਖਈ। ਜਿਸ ਦੀ ਔਧ ਪੁੱਗ ਜਾਏ ਉਸ ਨੂੰ ਕੋਈ ਰੱਖ ਨਹੀਂ ਸਕਦਾ, ਕੇਵਲ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਹੀ ਨੇ ਜੋ ਬਿਨ ਸਾਸ ਤੇ ਰੱਖ ਹੈ, ਜੋ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦੇ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਅੱਜ ਅਚੰਬਾ ਜਿਹਾ ਕੌਤਕ ਰਚਾਉਣ ਲੱਗੇ ਨੇ ਕਿ ਕਿਉਂਕਿ ਸਾਵਣ ਮਲ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੋਇੰਦਵਾਲ ਤੋਂ ਭੇਜਿਆ ਹੀ ਇਸੇ ਕਰਮ ਵਾਸਤੇ ਹੈ। ਹੁਣ ਰਾਜੇ ਨੂੰ ਪਤਾ ਚੱਲਿਆ ਕਿ ਮੇਰੇ ਸਪੁੱਤਰ ਦੇ ਪ੍ਰਾਣਾਂ ਦਾ ਦਾਤਾ ਕੌਣ ਹੈ, ਉਸ ਨੂੰ ਛੇਤੀ ਪਾਸ ਬੁਲਾਇਆ ਜਾਵੇ।
ਨਹੀਂ ਤਾਂ ਸਭ ਹੀ ਹਮ ਮਰੇ ਸੰਗ ਆਪਣੇ ਤਾਤਾ।
ਜੇ ਮੇਰਾ ਪੁੱਤਰ ਜਿਉਂਦਾ ਨਾ ਹੋਇਆ ਤੇ ਅਸੀਂ ਸਾਰੇ ਆਪਣੇ ਸਪੁੱਤਰ ਦੇ ਨਾਲ ਹੀ ਮਰ ਜਾਵਾਂਗੇ।
ਔਰ ਸਚਿਵ ਸੰਗ ਲੈ ਗਇਓ ਨਿਰਪ ਸਾਥ ਮਿਲਾਇਓ।
ਫਿਰ ਉਹ ਸਚਿਵ ਜਿਹੜਾ ਰਾਜੇ ਦਾ ਵਜ਼ੀਰ ਸੀ, ਉਹ ਭਾਈ ਸਾਵਣ ਮਲ ਜੀ ਨੂੰ ਛੇਤੀ ਦੇ ਨਾਲ ਰਾਜੇ ਦੇ ਪਾਸ ਲੈ ਗਿਆ।
ਚਰਨ ਪਰ ਬੰਧਨਾ ਸਨਮਾਨ ਬਿਠਾਇਓ।
ਰਾਜੇ ਨੇ ਭਾਈ ਸਾਵਣ ਮਲ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ, ਬੜੇ ਸਤਿਕਾਰ ਅਦਬ ਦੇ ਨਾਲ ਆਪਣੇ ਪਾਸ ਬਿਠਾਇਆ।
ਪ੍ਰਾਣ ਸਹਿਤ ਸੂਤ ਕੋ ਕਰਹੋ ਹਮ ਸਭ ਅਨੁਸਾਰੇ।
ਬੜੀ ਅਦਬ ਦੇ ਨਾਲ ਬੇਨਤੀ ਕੀਤੀ ਕਿ ਮੇਰੇ ਸਪੁੱਤਰ ਦੇ ਜਿਹੜੇ ਪ੍ਰਾਣ ਨੇ ਉਹ ਵਾਪਸ ਕਰ ਦਿਓ, ਕਿਰਪਾ ਕਰਕੇ ਇਸ ਨੂੰ ਜਿਉਂਦਿਆਂ ਕਰ ਦਿਓ।
ਜਿਸ ਬਾਸਰ ਸੇਵਾ ਲੱਗੇ ਹਮ ਦਾਸ ਤੁਮਾਰੇ।
ਅਸੀਂ ਤੁਹਾਡੇ ਸੇਵਕ ਬਣ ਗਏ, ਤੁਹਾਡੇ ਅਨੁਸਾਰੀ ਹੋ ਕਰਕੇ ਜਿਵੇਂ ਤੁਸੀਂ ਇੱਛਾ ਰੱਖੋਗੇ ਉਵੇਂ ਸੇਵਾ ਕਰਾਂਗੇ।
ਸਾਵਣ ਮਲ ਨੇ ਕਹਿਓ ਤਬਲੇ ਮ੍ਰਿਤਕ ਸੋ ਆਵੋ।
ਇਸ ਵਕਤ ਭਾਈ ਸਾਵਣ ਮਲ ਜੀ ਨੇ ਕਿਹਾ ਕਿ ਜਿੱਥੇ ਇਹ ਸਾਰੀ ਭੀੜ ਲੱਗੀ ਹੋਈ ਹੈ ਉੱਥੋਂ ਸਪੁੱਤਰ ਦੀ ਇਸ ਸਰੀਰ ਨੂੰ, ਲਾਸ਼ ਨੂੰ ਲੈ ਕਰਕੇ ਇੱਕ ਪਾਸੇ ਕਰ ਦਵੋ।
ਭੀੜ ਹਟਾਵੋ ਸਕਲ ਹੀ ਕਰ ਸ਼ਾਂਤ ਬਿਠਾਵੋ।
ਸ਼ਾਂਤ ਕਰਕੇ ਉਸ ਆਪਣੇ ਸਪੁੱਤਰ ਨੂੰ ਵੱਖਰਾ ਕਰਕੇ ਬਿਠਾ ਦਿਓ, ਭਾਵੇਂ ਇੱਕ ਪਾਸੇ ਉਸ ਦੇ ਸਰੀਰ ਨੂੰ ਰੱਖ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ।
ਵਾਹਿਗੁਰੂ ਸਿਮਰਨ ਕਰੋ ਨੈ ਰੋਦਨ ਕੀਜਾ।
ਫਿਰ ਜਿੰਨੀ ਆਪਦੀ ਪਰਜਾ ਹੈ ਰਾਜਨ, ਉਹ ਸਾਰੀਆਂ ਨੂੰ ਇਹ ਗੱਲ ਕਹਿ ਦੇ ਜੋ ਇਸਤਰੀਆਂ ਤੇ ਮਰਦ ਵਿਰਲਾਪ ਕਰ ਰਹੇ ਨੇ ਕਿ ਉਹ ਵਿਰਲਾਪ ਕਰਨ ਨੂੰ ਹਟ ਜਾਣ। ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਵੇ ਉੱਥੇ ਰੋਣਾ ਨਹੀਂ ਬਣਦਾ, ਪਰਮੇਸ਼ਰ ਦਾ ਸਿਮਰਨ ਕਰਨਾ ਹੀ ਬਣਦਾ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ, ਕੇਵਲ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ। ਭਾਈ ਸਾਵਣ ਮੱਲ ਕਹਿੰਦੇ ਸਰੀਰ ਅਲੱਗ ਕਰ ਦਿਓ ਤੇ ਸਾਰੀ ਜਨਤਾ ਨੂੰ ਇਹ ਆਪਣਾ ਉਪਦੇਸ਼ ਸੁਣਾ ਦਿਓ ਕਿ ਸਾਰੇ ਵਾਹਿਗੁਰੂ ਮੰਤਰ ਦਾ ਸ਼ਬਦ ਦਾ ਉਪਦੇਸ਼ ਦਾ ਇਹ ਗਾਇਨ ਕਰਨ, ਸਾਰੇ ਇਹ ਮੰਤਰ ਜਪਣ। ਹੁਣ ਭਾਈ ਸਾਵਣ ਮੱਲ ਜੀ ਨੇ ਜਿਨ੍ਹਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਵਾਹਿਗੁਰੂ ਸ਼ਬਦ ਵੀ ਕੋਈ ਮੰਤਰ ਹੈ, ਇਹ ਪ੍ਰਾਣਾਂ ਦਾ ਦਾਤਾ ਹੈ, ਇਹ ਪ੍ਰਾਣਾਂ ਦੀ ਰੱਖਿਆ ਕਰਨ ਵਾਲਾ ਹੈ, ਇਹ ਪ੍ਰਾਣਾਂ ਦੀ ਪ੍ਰਤਿਪਾਲਣਾ ਕਰਨ ਵਾਲਾ ਹੈ, ਜਦ ਭਾਈ ਸਾਵਣ ਮੱਲ ਜੀ ਨੇ ਉਹ ਸ਼ਬਦ ਹਰੀਪੁਰ ਦੇ ਰਾਜੇ ਨੂੰ ਦਿੱਤਾ, ਰਾਜੇ ਨੇ ਸਾਰੀ ਜਨਤਾ ਨੂੰ ਇਹ ਗੱਲ ਕਹਿ ਦਿੱਤੀ ਕਿ ਸਾਰੇ ਜਾਣੇ ਮਿਲ ਕਰਕੇ ਵਾਹਿਗੁਰੂ ਸ਼ਬਦ ਦਾ ਗਾਇਨ ਕਰੋ। ਹੁਣ ਜਿੱਥੇ ਇੰਨੀਆਂ ਆਤਮਾਵਾਂ ਮਿਲ ਕਰਕੇ ਵਾਹਿਗੁਰੂ ਦਾ ਸ਼ਬਦ ਗਾਇਨ ਕਰ ਰਹੀਆਂ ਨੇ, ਪਰਮੇਸ਼ਰ ਦੇ ਅਰਜ ਕਰ ਰਹੀਆਂ ਨੇ, ਚਰਨਾਂ ਵਿੱਚ ਬੇਨਤੀਆਂ ਕਰ ਰਹੀਆਂ ਨੇ ਕਿ ਕਿਰਪਾ ਕਰੋ ਮਹਾਰਾਜ ਇਸ ਨੂੰ ਜੀ ਦਾਨ ਦਿਓ, ਪਰਮੇਸ਼ਰ ਕਿਵੇਂ ਨਾ ਬੌੜੀ ਕਰੇਗਾ। ਸੋ ਸਾਵਣ ਮੱਲ ਨੇ ਇਹ ਜੁਗਤੀ ਅਪਣਾਈ ਹੈ, ਵਾਹਿਗੁਰੂ ਸ਼ਬਦ ਜਪਣ ਵਾਸਤੇ ਸਾਰਿਆਂ ਨੂੰ ਪ੍ਰੇਰਿਤ ਕੀਤਾ ਕਿ ਸਾਰੇ ਆਪਣਾ ਰੋਣਾ ਧੋਣਾ ਛੱਡ ਕੇ, ਵਿਰਲਾਪ ਕਰਨਾ ਛੱਡ ਕੇ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨ।
ਸਤਿਗੁਰ ਪਰ ਵਿਸ਼ਵਾਸ ਉਤਰ ਔਰ ਸਭ ਹਰ ਖੀਜੈ,
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਲਾ ਕੇ, ਉਹਨਾਂ ਦੇ ਚਰਨਾਂ ਦਾ ਭਰੋਸਾ ਰੱਖ ਕੇ, ਆਪਣੇ ਹਿਰਦੇ ਦੇ ਅੰਦਰ ਪ੍ਰਸੰਨਤਾ ਧਾਰਨ ਕਰਨ, ਇਹ ਨਾ ਸਮਝਣ ਕਿ ਪੁੱਤਰ ਚੜ੍ਹਾਈ ਕੀਤਾ, ਆਪਣੇ ਹਿਰਦੇ ਦੇ ਅੰਦਰ ਇਹ ਵਿਸ਼ਵਾਸ ਰੱਖਣ ਕਿ ਸਪੁੱਤਰ ਜੀਉਂਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਲਗਵਾਇਆ।
ਨਿਰਪ ਸੁਤ ਮਿਰਤ ਕੋ ਠਾਏ ਕਰ ਅਨਿਓ ਤਤਕਾਲਾ।
ਉਸ ਵਕਤ ਰਾਜੇ ਨੇ ਵਜ਼ੀਰਾਂ ਨੂੰ ਕਹਿ ਕਰਕੇ ਆਪਣੇ ਸਪੁੱਤਰ ਦਾ ਸਰੀਰ ਉਸ ਭੀੜ ਵਿੱਚੋਂ ਉਠਾ ਕੇ ਸਾਵਣ ਮੱਲ ਦੇ ਪਾਸ ਲਿਆਂਦਾ।
ਸਾਵਣ ਕੇ ਆਗੇ ਤਰਿਓ ਬਿਸਮਾਏ ਬਸਾਲਾ।
ਸਾਰੇ ਬੜੇ ਹੈਰਾਨ ਨੇ ਕਿ ਕੀ ਅਚੰਭਾ ਕੌਤਕ ਹੋਣ ਲੱਗਾ। ਸਾਵਣ ਮੱਲ ਜੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਲਾ ਕੇ ਬੈਠ ਗਏ, ਸਰੀਰ ਸਾਵਣ ਮੱਲ ਦੇ ਅੱਗੇ ਹੈ।
ਵਸਤਰ ਉਘਾਰਿਓ ਬਦਨ ਤੇ ਜਲ ਬਹੁਰ ਮੰਗਾਇਓ।
ਇਸ ਵਸਤ ਵਸਤਰ ਉਘਾਰਿਓ ਬਦਨ ਤੇ, ਜਿਹੜਾ ਰਾਜੇ ਦਾ ਸਪੁੱਤਰ ਸੀ ਉਸ ਦੇ ਮੁਖ ਤੋਂ ਜਿਹੜਾ ਵਸਤਰ ਪਾਇਆ ਹੋਇਆ ਸੀ ਉਹ ਚੁੱਕ ਦਿੱਤਾ, ਅਤੇ ਜਲ ਬਹੁਰ ਮੰਗਾਇਓ। ਫਿਰ ਰਾਜੇ ਨੂੰ ਕਿਹਾ ਕਿ ਹੁਣ ਥੋੜਾ ਜਿਹਾ ਜਲ ਲੈ ਕੇ ਆਵੋ।
ਸੁਰ ਮਾਲ ਕੀ ਖੂੰਟ ਇੱਕ ਧੋਈ ਕਰ ਲਿਆਓ,
ਕਿਉਂਕਿ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਦਿੱਤੀ ਸੀ ਕਿ ਇਸ ਰੁਮਾਲ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਇਹ ਜਿਉਂਦਿਆਂ ਵੀ ਕਰ ਸਕਦਾ ਤੇ ਮਾਰ ਵੀ ਸਕਦਾ। ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕੀਤਾ ਸੀ, ਸਾਵਣ ਮੱਲ ਨੇ ਉਹ ਬਚਨ ਯਾਦ ਰੱਖਿਆ। ਹੁਣ ਉਸ ਜਲ ਦੇ ਵਿੱਚ ਉਸ ਰੁਮਾਲ ਦੀ ਇੱਕ ਕੰਨੀ ਜਿਹੜੀ ਹੈ ਉਹ ਗੜਵੇ ਵਿੱਚ ਪਾ ਦਿੱਤੀ, ਜਲ ਵਿੱਚ ਪਾ ਦਿੱਤੀ। ਜਦ ਉਹ ਰੁਮਾਲ ਨੂੰ ਗੜਵੇ ਵਿੱਚ ਪਾਇਆ,
ਉਹ ਜਲ ਜਪ ਮੁਖ ਮੈਂ ਪਰਿਓ ਸਤਨਾਮ ਬਖੰਨਾ।
ਇਸ ਵਕਤ ਉਸ ਕੰਨੀ ਦੇ ਵਿੱਚੋਂ ਉਹ ਸਤਿਗੁਰਾਂ ਦੀ ਐਸੀ ਬਖਸ਼ਿਸ਼ ਨਿਕਲੀ, ਉਹ ਅੰਮ੍ਰਿਤ ਬਣਿਆ। ਜੋ ਅੰਮ੍ਰਿਤ ਦੀਆਂ ਬੂੰਦਾਂ ਸਾਵਣ ਮੱਲ ਨੇ ਉਹ ਚੁੱਕ ਕਰਕੇ ਰਾਜੇ ਦੇ ਸਪੁੱਤਰ ਦੇ ਮੁਖ ਦੇ ਵਿੱਚ ਪਾਉਂਦਿਆਂ ਹੋਇਆਂ ਪਰਮੇਸ਼ਰ ਦਾ ਨਾਮ ਵਾਹਿਗੁਰੂ ਉਚਾਰਨ ਕੀਤਾ। ਵਾਹਿਗੁਰੂ ਉਚਾਰਨ ਕਰਦਿਆਂ ਹੀ ਜੀ ਦਾਨ ਰਾਜੇ ਦੇ ਸਪੁੱਤਰ ਨੂੰ ਮਿਲਿਆ।
ਸੁਹਾਏ ਰੁਮਾਲ ਕੋ ਆਏ ਤਿਸ ਪ੍ਰਾਨਾ।
ਤੇ ਇਸ ਵਕਤ ਉਹ